सजन तू है सैन तू, मैं तुझ ऊपर बहु मानिया। जा तू अंदर ता सुखे, तू निमाणी माणिया। जे तू तुठा कृपा निदान, ना दूजा वेखाल। एहा पाई मूं दातड़ी, नित हिरदय रखा समाल। जे तू तुठा कृपा निदान, ना दूजा वेखाल। एहा पाई मूं दातड़ी, नित हिरदय रखा समाल। परम सम्मान योग जुगो जुग अटल दातार सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरु सवारे सत संगी जनों, आप जी ने संध्या वेले दे इस दीवान अंदर सतगुरु जी दे अमृत बचना दा कीर्तन सत्कार योग भाई साहिब जी खुरां पासों प्रेम भावना दे नाल सरवण कीता है। उस अकाल पुरख वाहिगुरु जी दी मेहर दा सदका जो अरदास रोजाना गुरु के चरणा विच सिख करदे ने, उस अरदास नूं असी आधार बना के विचार कर रहे हां। कल सतगुरु जी दी कृपा नाल धर्म का जयकार उस संबंधी विचार कीती सी। एक अर्ज आप जी दे समक्ष कर देवा के अरदास विच परत परत के अरदासिया गुरसिख संगत दे ध्यान नू एक केंद्र ते एकत्र एकाग्र करदा है। छे वरी गुरु का सिख प्यार नाल सानू बुला के कहिंदा है के जो कुछ मैं बोल रहा वा ਤੁਸੀਂ ਇਸ ਗੱਲ ਦਾ ਧਿਆਨ ਧਰ ਕੇ ਬੋਲੋ ਤੇ 6 ਵਾਰੀ ਅਸੀਂ ਬੋਲਨੇ ਆ। ਉਹ ਅਰਜ਼ ਆਪ ਜੀ ਦੇ ਸਮਕਸ਼ ਕਰਨੀ ਹੈ। ਪਹਿਲਾਂ ਤਾਂ ਅਸੀਂ ਜਦੋਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਤੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨੇ ਆ ਤੇ ਉੱਥੇ ਸ਼ਬਦ ਇੱਕ ਹੈ। ਅਸਲ ਵਿੱਚ ਦੁਨੀਆਂ ਵਿੱਚ ਕੋਈ ਵੀ ਐਸਾ ਧਰਮ ਐਸਾ ਸਿਧਾਂਤ ਨਹੀਂ ਜਿਹੜਾ ਤਕਰੀਬਨ 5 ਮਿੰਟ ਦੇ ਵਿੱਚ 3 ਮਿੰਟ ਦੇ ਵਿੱਚ ਆਪਣੇ ਇਤਿਹਾਸ ਦੀ ਆਪਣੀ ਫਿਲਾਸਫੀ ਦੀ ਆਪਣੇ ਸਿਧਾਂਤ ਦੀ ਆਪਣੇ ਪਰਮੇਸ਼ਵਰ ਦੇ ਦਰ ਤੋਂ ਮੰਗੀਆਂ ਹੋਈਆਂ ਦਾਤਾਂ ਦੀ ਗੱਲ ਕਰ ਜਾਵੇ। ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਕੀਤੀ ਜਾਂਦੀ ਅਰਦਾਸ ਹੈ ਕਿ ਕੁਛ ਮਿੰਟਾਂ ਵਿੱਚ ਹੀ ਪੂਰਾ ਇਤਿਹਾਸ ਫਲਸਫਾ ਸਭ ਕੁਝ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ, ਇਹਦੀ ਸੰਪੂਰਨਤਾ ਵੀ ਵਾਹਿਗੁਰੂ ਜੀ ਕੀ ਫਤਿਹ ਤੇ ਹੁੰਦੀ ਹੈ। ਜਦੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ ਧਿਆਨ ਧਰਨੇ ਆ ਤੇ ਉਸ ਵੇਲੇ ਗੁਰੂ ਕਾ ਅਰਦਾਸੀਆ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਿਆ ਜੇ 6 ਵਾਰੀ ਉਹ ਸਾਨੂੰ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਨੇ ਧਿਆਨ ਧਰ ਕੇ ਬੋਲੋ। ਇਹਦਾ ਭਾਵ ਇਹ ਵੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹਨਾਂ ਦੀ ਦਿੱਤੀ ਕੋਈ ਦਾਤ ਨੂੰ ਧਿਆਨ ਵਿੱਚ ਰੱਖ ਕੇ ਤੂੰ ਵਾਹਿਗੁਰੂ ਬੋਲਣਾ ਹੈ। ਉਸ ਤੋਂ ਬਾਅਦ ਦੂਜੀ ਵਾਰ ਉਹ ਸ਼ਬਦ ਵਰਦੇ ਨੇ, ਜਦੋਂ ਅਸੀਂ ਪੜ੍ਹਨੇ ਆ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਅੱਗੇ ਸ਼ਹੀਦਾਂ ਨੂੰ ਯਾਦ ਕਰਨੇ ਆ ਤੇ ਅਖੀਰ ਤੇ ਕਹਿੰਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰੀ। ਇਹ ਤੀਜੀ ਵਾਰ ਕਹਿੰਦੇ ਆ। ਚੌਥੀ ਵਾਰ ਅਸੀਂ ਸ਼ਬਦ ਵਰਤਨੇ ਆ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮੈਂ ਪਿੱਛੇ ਉੱਥੇ ਬੇਨਤੀ ਕੀਤੀ ਸੀ, ਜਿੱਦਣ ਸ਼ਬਦ ਆਇਆ ਸੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਬੇਨਤੀ ਹੈ ਇਹ ਕੇਵਲ ਅਰਦਾਸੀਆ ਸਿੱਖ ਹੈ, ਅਸੀਂ ਨਾਲ ਨਹੀਂ ਬੋਲਣਾ ਕਿਉਂਕਿ ਇੱਥੋਂ ਤਾਂ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਵਿੱਚ ਆਈ ਕੋਈ ਮੰਗ ਸ਼ੁਰੂ ਹੁੰਦੀ ਹੈ। ਦੇਖੋ ਇਹ ਅਰਦਾਸੀਏ ਨੇ ਕਹਿਣਾ। ਜਦੋਂ ਅਸੀਂ ਇਹ ਪਵਿੱਤਰ ਪੈਰੇ ਨੂੰ ਪੜਿਆ ਹੈ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਉੱਥੇ ਅਸੀਂ ਬੋਲਣਾ ਹੈ ਵਾਹਿਗੁਰੂ, ਜਿੱਥੇ ਉਹ ਨਹੀਂ ਕਹਿੰਦੇ ਉੱਥੇ ਆਪਣੀ ਮਰਜ਼ੀ ਨਾਲ ਨਾ ਬੋਲੀਏ, ਬੋਲੋ ਜੀ ਵਾਹਿਗੁਰੂ। ਇੱਥੇ 5ਵੀਂ ਅਰਮਾਰ ਹੁੰਦਾ। ਕੱਲ ਜਦੋਂ ਅਸੀਂ ਸੰਪੂਰਨਤਾ ਕੀਤੀ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਅਸਾਂ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਮੰਗਿਆ। ਅਖੀਰ ਤੇ ਸਿੱਖ ਮੰਗਦਾ ਹੈ ਕਿ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦਾ ਬੋਲ ਬਾਲਾ ਹੋਵੇ। ਤੇ ਕੱਲ ਅਸੀਂ ਇਹਨੂੰ ਵਿਸਤਾਰ ਨਾਲ ਵਾਚਿਆ ਸੀ, ਜੇ ਧਰਮ ਕਾ ਜੈਕਾਰ ਹੋਵੇ ਤੇ ਮੇਰੇ ਵਾਹਿਗੁਰੂ ਮਿਹਰ ਕਰੀ ਉਦੋਂ ਵੀ ਤੇਰੀ ਯਾਦ ਆਵੇ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਸੰਗਤ ਵਾਹਿਗੁਰੂ ਬੋਲਦੀ ਏ ਗੁਰੂ ਕੇ ਸਿੱਖੋ। ਇਸ ਤੋਂ ਅੱਗੇ ਫਿਰ ਇੱਕ ਦਾਤ ਹੋਰ ਮੰਗੀ ਜਾਂਦੀ ਤੇ ਜਿਹੜੀ ਅਤ ਜ਼ਰੂਰੀ ਹੈ ਸਿੱਖਾਂ ਨੂੰ ਇਹ ਧਾਰਨ ਕਰਨੀ। ਉਹਦੇ ਵਿੱਚ ਸ਼ਬਦ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਵੀ ਸ਼ਬਦ ਨੇ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹ ਕੱਲ ਨੂੰ ਵੀ ਵਿਸਤਾਰ ਕਰਾਂਗੇ। ਅੱਜ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਏ ਤੇ ਸ਼ਬਦ ਪੜ੍ਹੇ ਜਾਂਦੇ ਨੇ, ਅਰਦਾਸੀਏ ਪੜ੍ਹਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਕੱਲ ਨੂੰ ਅਸੀਂ ਅਰਜ਼ ਕਰਨੀ ਹੈ ਕਿ ਪਤ ਦਾ ਰਾਖਾ, ਮਤ ਦਾ ਰਾਖਾ ਵਾਹਿਗੁਰੂ। ਅੱਜ ਅਸੀਂ ਸ਼ੁਰੂ ਕਰਨਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੀਵਾਂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਵਾਚਨਾ ਹੈ ਤੇ ਅਸਲ ਵਿੱਚ ਸੱਚ ਜਾਣੋ। ਜੇ ਕਿਤੇ ਮਾਲਕ ਇਹ ਸਿੱਖਾਂ ਨੂੰ ਦਾਤ ਦੇ ਦੇਣਾ, ਇਹਨਾਂ ਵਰਗਾ ਕੀਮਤੀ ਹੀਰੇ ਕੋਈ ਨਹੀਂ। ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋਵੇ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਮਤ ਨੀਵੀਂ ਹੋ ਗਈ ਏ, ਮਨ ਉੱਚੇ ਹੋ ਗਏ ਨੇ, ਮਨ ਹੰਕਾਰੀ ਹੋ ਗਏ ਨੇ, ਮਤ ਮਲੀਨ ਹੋ ਗਈ ਹੈ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਚਾਰ ਕਰੀਏ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਮੇਰਾ ਗੁਰੂ ਰਾਮਦਾਸ ਕਿਰਪਾਲੂ ਮਿਹਰ ਕਰੇ, ਆਪ ਵਿੱਚ ਵਰਤੇ ਇਕਾਗਰਤਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲਵੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਅਸੀਂ ਇਹ ਸ਼ਬਦ ਪੁੱਛਦੇ ਹਾਂ ਕਿ ਅਸਲ ਵਿੱਚ ਮਨ ਹੈ ਕੀ, ਮਨ ਦਾ ਅਰਥ ਕੀ ਹੈ। ਹਰ ਇੱਕ ਸੱਜਣ ਨੇ ਆਪਣੇ ਆਪਣੇ ਢੰਗ ਨਾਲ ਫਿਰ ਇਹਦੇ ਅਰਥ ਕੀਤੇ ਨੇ। ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ ਕਿ ਉਹ ਬਿਰਤੀ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ, ਤੇ ਮਤ ਕੀ ਚੀਜ਼ ਹੈ। ਮਨ ਨੀਵਾਂ ਤੇ ਮਤ ਉੱਚੀ, ਮਨ ਦੇ ਅਰਥ ਕਰਦੇ ਨੇ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੋਣ, ਕੁਛ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ, ਕੁਛ ਵੇਖਣ ਦੀ, ਕੁਝ ਸੁਣਨ ਦੀ, ਕੁਝ ਖਾਣ ਦੀ, ਕੁਝ ਪੀਣ ਦੀ, ਕੁਝ ਕਹਿਣ ਦੀ ਇੱਛਾ ਪ੍ਰਗਟ ਹੋਵੇ, ਕੁਝ ਭੋਗਣ ਦੀ ਇੱਛਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨ। ਤੇ ਮਤ ਦਾ ਅਰਥ ਹੈ ਕਿ ਜਿਹੜੀ ਵਿਚਾਰ, ਜਿਹੜੇ ਫੁਰਨੇ ਮਨ ਵਿੱਚ ਪੈਦਾ ਹੋਏ ਨੇ, ਉਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਆਪਣੇ ਸਰੀਰ ਵਿੱਚ ਜਾਂ ਪ੍ਰੈਕਟੀਕਲ ਤੌਰ ਤੇ ਲਾਗੂ ਕਰ ਦੇਣਾ। ਮਤ ਜਾਂ ਬੁੱਧੀ ਸ਼ਬਦ ਬੜੇ ਨੇੜੇ ਦੇ ਨੇ ਕਿ ਉਹ ਬਿਰਤੀ ਜਿਹੜੀ ਮਨ ਦੇ ਪੈਦਾ ਕੀਤੇ ਹੋਏ ਫੁਰਨਿਆਂ ਨੂੰ ਵਿਚਾਰ ਦੀ ਹੈ ਕਿ ਇਹ ਚੰਗਾ ਕਹਿ ਰਿਹਾ ਜਾਂ ਮੰਦਾ ਕਹਿ ਰਿਹਾ। ਬੜੇ ਸੋਹਣੇ ਅਰਥ ਕੀਤੇ ਨੇ ਭਾਈ ਵੀਰ ਸਿੰਘ ਹੋਣਾ ਨੇ, ਉਹਨਾਂ ਦੇ ਵੈਸੇ ਨਾਨਾ ਜੀ ਗਿਆਨੀ ਖਜ਼ਾਰਾ ਸਿੰਘ, ਉਹਨਾਂ ਨੇ ਮੁੱਦਤ ਪਹਿਲਾਂ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼, ਪਰ ਸਮੇਂ ਦੀ ਗਰਦਿਸ਼ ਨਾਲ ਉਹ ਗ੍ਰੰਥ ਜਾਂਦਾ ਰਿਹਾ। ਭਾਈ ਵੀਰ ਸਿੰਘ ਹੋਣਾ ਨੇ ਪਰਤ ਕੇ ਫਿਰ ਉਸ ਨੂੰ ਐਡਿਟ ਕੀਤਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮਨ ਦੀ ਪਰਿਭਾਸ਼ਾ ਦੱਸੀ ਤੇ ਬਹੁਤ ਹੋਰ ਤਰੀਕੇ ਨਾਲ ਦੇਖੋ, ਹੋ ਸਕਦਾ ਅਖਰੀ ਅਰਥ ਮੈਂ ਪਹਿਲਾਂ ਅਰਜ਼ ਕਰ ਰਿਹਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੁੱਲ ਕੇ ਵਿਆਖਿਆ ਕੀਤੀ ਮਨ ਦੀ। ਉਹਨਾਂ ਨੇ ਅਰਥ ਕੀਤੇ ਨੇ ਕਿ ਮਨ ਦਾ ਅਰਥ ਹੈ ਆਤਮਾ ਔਰ ਇੰਦਰੇ। ਆਤਮਾ ਕਿਸੇ ਨੇ ਟੱਕੀ ਨਹੀਂ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਜਿਹੜੀ ਚੇਤਨ ਸਤਾ ਹੈ। ਫਿਰ ਮੇਰੀ ਬੇਨਤੀ ਸੁਣਿਓ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ, ਇਹਨਾਂ ਦੇ ਦਰਮਿਆਨ ਜੋ ਚੇਤਨ ਸਤਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ, ਉਸ ਨੂੰ ਮਨ ਕਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਉਹ ਕਹਿਣ ਲੱਗੇ ਹਕੀਕਤ ਵਿੱਚ ਸਾਰੀ ਖੇਡ ਹੀ ਮਨ ਦੀ ਹੈ। ਫਿਰ ਇੱਥੇ ਕਿਉਂ ਕਿਹਾ ਗਿਆ ਕਿ ਮਨ ਨੀਵਾਂ ਰੱਖੀ ਤੇ ਮਾਲਕਾ ਸਿੱਖਾਂ ਦੀ ਮਤ ਉੱਚੀ ਕਰੀ। ਮੈਂ ਬੇਨਤੀ ਕਰਨ ਲੱਗਾ ਵਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕੁਛ ਕਰਨ ਦੇ, ਤੇ ਜੇ ਮਤ ਹੋਵੇ ਮਲੀਨ ਤੇ ਫਿਰ ਉਹ ਮਨ ਮਤ ਹੋ ਜਾਂਦੀ ਹੈ, ਤੇ ਜੇ ਕਿਤੇ ਉਸ ਮਨ ਦੇ ਅੰਦਰ ਮਤ ਵਿੱਚ ਨਿਰਮਲਤਾ ਹੀ ਹੋਵੇ, ਉਸ ਬੁੱਧੀ ਤੇ ਗੁਰੂ ਬੈਠਾ ਹੋਵੇ ਤੇ ਹਕੀਕਤ ਵਿੱਚ ਗੁਰੂ ਕੇ ਸਿੱਖੋ, ਉਹ ਮਨ ਮਤ ਨਹੀਂ ਕਰਦਾ, ਫਿਰ ਉਹ ਮਨ ਗੁਰਮਤ ਨੂੰ ਅਪਣਾਉਂਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਇਹ ਮਤ ਕੋਲ ਭੇਜਦਾ ਹੈ? ਮਤ ਕੀ ਕਰਦੀ ਹੈ? ਇਹਨਾਂ ਫੁਰਨਿਆਂ ਨੂੰ ਦੇਖਦੀ, ਚੰਗੇ ਨੇ ਚਾਹੇ ਮੰਦੇ ਨੇ, ਹਰ ਫੁਰਨਾ ਮਨ ਦਾ ਉੱਠਿਆ ਹੋਇਆ ਮਤ ਕੋਲ ਜਾਂਦਾ। ਜੇ ਤਾਂ ਮਤ ਹੋਵੇ ਵਿਕਾਰਾਂ ਦੇ ਅਧੀਨ, ਜੇ ਬੁੱਧੀ ਹੋਵੇ ਮਲੀਨ, ਜੇ ਮਤ ਹੋਵੇ ਪਲੀਤ, ਫਿਰ ਉਹ ਜੋ ਕੁਛ ਮਨ ਕਹਿੰਦਾ ਪਿੱਛ ਲੱਗ ਬਣ ਕੇ ਉਸ ਦੀ ਗੱਲ ਮੰਨੀ ਜਾਂਦੀ ਏ। ਤੇ ਜੇ ਉਸ ਮਤ ਦੇ ਉੱਤੇ ਗੁਰੂ ਕਾ ਸ਼ਬਦ ਟਿਕਿਆ ਹੋਵੇ, ਜੇ ਉਸ ਮਤ ਦੇ ਉੱਤੇ ਗੁਰੂ ਬੈਠਾ ਹੋਵੇ ਤੇ ਗੁਰੂ ਕੇ ਸਿੱਖੋ, ਭੁੱਲਿਓ ਕਦੀ ਨਾ, ਮਨ ਫੁਰਨੇ ਬੜੇ ਗੰਦੇ ਪੈਦਾ ਕਰੇਗਾ ਤੇ ਮਤ ਤੇ ਬੈਠਾ ਗੁਰੂ ਕਹੇਗਾ ਤੂੰ ਰੋਜ਼ ਬਾਣੀ ਵਿੱਚ ਇਹ ਪੜ੍ਹ, ਮੈਂ ਕਮਲਿਆ ਤੂੰ ਸੋਚਣਾ ਕੀ ਪਿਆ ਹੈ। ਤਾਂ ਹੀ ਸਾਹਿਬ ਕਹਿੰਦੇ ਨੇ ਮਨ ਨੀਵਾਂ ਹੋਵੇ ਮਤ ਉੱਚੀ ਹੋਵੇ, ਕਿਉਂਕਿ ਉੱਚੀ ਮਤ ਜਿਹੜੀ ਹੈ ਉਹਦਾ ਭਾਵ ਇਹ ਵੀ ਜਿਹਦੀ ਸੁਰਤ ਉੱਚੀ, ਜਿਹਦੇ ਖਿਆਲ ਉੱਚੇ, ਦੇ ਜੇ ਉੱਤੇ ਗੁਰੂ ਬੈਠਾ ਹੈ। ਮੈਂ ਬੇਨਤੀ ਕਰਾਂ, ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹਜ਼ੂਰ ਨੇ ਬਚਨ ਕਿਹਾ, ਇਹ ਸ਼ਬਦ ਨੂੰ ਪੜ੍ਹਦਿਆਂ ਹੋਰ ਵੀ ਕਲੀਅਰ ਹੋ ਜਾਏਗਾ। ਆਉਣਾ ਮੈਂ ਸਿਰ ਮਨ ਦੇ ਵਿਸ਼ੇ ਤੇ ਵੀ ਅੱਜ ਇੱਕ ਗੌੜੀ ਰਾਗ ਵੀ ਸ਼ਬਦ ਹੁੰਦਾ, ਇਸ ਸ਼ਬਦ ਦਾ ਸਿਰਲੇਖ ਹੈ ਕਿ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਮੈਂ ਸ਼ਬਦ ਜਿਹੜਾ ਅਰਜ਼ ਕਰਨ ਲੱਗਾ ਇਹ ਮਨ ਤੇ ਮਤ ਦੀ ਵਿਆਖਿਆ ਬੜੀ ਸੋਹਣੀ ਕਰੇਗਾ। ਸ਼ਬਦ ਹੈ ਗੌੜੀ ਕਬੀਰ ਜੀ ਕੀ, ਇਹਦੇ ਅਰਥ ਬੜੇ ਸਪਸ਼ਟ ਨੇ। ਆਪਾਂ ਕਹਾਂਗੇ ਦਾ ਭਾਵ ਹੈ ਕਿ ਜਿਹੜਾ ਸ਼ਬਦ ਅੱਗੇ ਆਉਂਦਾ ਪਿਆ ਇਹ ਗੌੜੀ ਰਾਗ ਵਿੱਚ ਕਬੀਰ ਜੀ ਦਾ ਹੈ ਤੇ ਨਾਲ ਦਾਤਾ ਜੀ ਨੇ ਲਿਖਿਆ ਨਾਲ ਰਲਾਏ ਲਖਿਆ ਮਹੱਲਾ ਪੰਜਵਾਂ। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਸ਼ਬਦ ਉੱਤੇ ਕਿਉਂ ਲਿਖ ਦਿੱਤਾ ਕਿ ਗੌੜੀ ਕਬੀਰ ਜੀ ਦੀ ਹੈ ਤੇ ਨਾਲ ਸ਼ਬਦ ਰਲਾਏ ਲਿਖਿਆ ਮਹੱਲਾ ਪੰਜਵਾਂ, ਕਿ ਮਹੱਲੇ ਪੰਜਵੇਂ ਦਾ ਗੁਰੂ ਅਰਜਨ ਦੇਵ ਦਾ ਸ਼ਬਦ ਨਾਲ ਰਲਾ ਕੇ ਲਿਖਿਆ। ਆਪ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਿਓ ਇਸ ਸ਼ਬਦ ਦੇ। ਇਸ ਸ਼ਬਦ ਦੇ ਚਾਰ ਪਦੇ ਨੇ, ਧਿਆਨ ਦਿਓ, ਜਿਹੜੇ ਤਿੰਨ ਪਦੇ ਖਤਮ ਹੁੰਦੇ ਨੇ ਨਾ ਉੱਥੇ ਗੁਰੂ ਕੇ ਸਿੱਖੋ ਕਬੀਰ ਜੀ ਦੇ ਨੇ, ਅਖੀਰਲਾ ਜਿਹੜਾ ਪਦਾ ਹੁੰਦਾ ਹੈ ਉੱਥੇ ਲਿਖਿਆ ਚਾਰ, ਗਿਣਤੀ ਪਾਈ ਹੈ ਚਾਰ, ਚਾਰ ਪਾ ਕੇ ਅੱਗੇ ਲਿਖਿਆ ਇੱਕ। ਕਦੀ ਸੋਚੋ ਖਾਂ ਕਿ ਹਾਲਾਂਕਿ ਪਦੇ ਤਾਂ ਪਹਿਲਾਂ ਉੱਪਰ ਤਿੰਨ ਜਾ ਚੁੱਕੇ ਨੇ, ਵੈਸੇ ਤਾਂ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਦੇ ਦਰਸ਼ਨ ਕਰਕੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਦੀ ਗਿਣਤੀ ਦਾ ਸਵਾਦ ਵੀ ਕੁਝ ਵੱਖਰਾ ਜਿਹਾ। ਐਵੇਂ ਹਾਰੀ ਸਾਰੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਪਾ ਦਿੰਦੇ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਕਿ ਜਿਤਨੇ ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦੀ ਬਾਹਰ ਜਿਤਨੀ ਬਾਣੀ ਮਿਲਦੀ ਹੈ ਲੋਕਾਂ ਨੇ ਰੋਲ ਕੇ ਰੱਖ ਦਿੱਤੇ ਨੇ ਉਹਨਾਂ ਦੇ ਸ਼ਬਦ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਨੂੰ ਅਥੈਂਟਿਕ ਮੰਨਿਆ ਜਾਂਦਾ। ਇਹਨਾਂ ਵਿੱਚ ਰੰਚਕ ਮਾਤਰ ਦੀ ਮਿਲਾਵਟ ਨੇ। ਉੱਥੇ ਅੰਕਾਂ ਦੀ ਗਿਣਤੀ ਬੜੇ ਕਮਾਲ ਦੀ। ਬੇਨਤੀ ਕਰਨ ਲੱਗਾ ਇਸ ਸ਼ਬਦ ਨੂੰ ਕੀਤਾ ਸੰਪੂਰਨ ਤੇ ਅਖੀਰ ਤੇ ਤਿੰਨ ਪਦੇ ਕਬੀਰ ਜੀ ਦੇ ਨੇ, ਚੌਥਾ ਪਦਾ ਸੰਪੂਰਨ ਹੋਇਆ ਤੇ ਨਾਲ ਲਿਖ ਦਿੱਤਾ ਫਿਰ ਇੱਕ। ਇਹਦਾ ਭਾਵ ਇਹ ਵੇ ਕਿ ਸ਼ਬਦ ਇਹ ਚੌ ਪਦਿਆਂ ਦਾ ਹੈ ਪਰ ਜਿਹੜੀ ਅਖੀਰ ਵਾਲਾ ਇੱਕ ਪਦਾ ਹੈ ਨਾ ਇਹ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਅਸਲ ਵਿੱਚ ਧੰਨ ਗੁਰੂ ਅਰਜਨ ਦੇਵ ਨੇ ਸ਼ਬਦ ਦੀ ਵਿਆਖਿਆ ਕਰਨ ਲਈ, ਸਿੱਖਾਂ ਨੂੰ ਉਪਦੇਸ਼ ਦੇਣ ਲਈ ਇਹਨੂੰ ਰਲਾ ਕੇ ਲਿਖਿਆ ਹੈ, ਆਪਣੇ ਵੱਲੋਂ ਲਿਖਿਆ। ਇਹ ਸ਼ਬਦ ਆਰੰਭ ਹੁੰਦਾ ਕਹਿਣ ਲੱਗੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਕਹਿਣ ਲੱਗੇ ਕਿ ਕਬੀਰ ਜੀ ਨੇ ਇੱਕ ਅਨੋਖੀ ਖੇਡ ਦੇਖੀ ਹੈ। ਉਹ ਅਨੇਕੀ ਖੇਡ ਕੀ ਹੈ? ਕਹਿਣ ਲੱਗੇ ਮਨੁੱਖ ਭੁੱਲ ਚੁੱਕਾ ਹੈ, ਇਹ ਦੁੱਧ ਦੇ ਭੁਲੇਖੇ ਦੇ ਵਿੱਚ ਪਾਣੀ ਨੂੰ ਦਿਨ ਰਾਤ ਰਿੜਕਦਾ ਪਿਆ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਦ ਕਹਿ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਧਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਉ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਲੱਗੇ ਰਾਮ ਰਮਤ ਮਤ ਪ੍ਰਗਟ ਆਈ, ਕਉ ਕਬੀਰ ਗੁਰ ਸੋਝੀ ਪਾਏ। ਹੁਣ ਦੇਖੋ ਮਨ ਨੀਵਾਂ ਤੇ ਮਤ ਉੱਚੀ ਕੀ, ਇਸ ਸ਼ਬਦ ਦੇ ਅਰਥਾਂ ਵੱਲ ਥੋੜੀ ਜਿਹੀ ਤਵੱਜੋ ਦਿਓ ਜੇ। ਇਹ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੇ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਅਸਚਰਜ ਖੇਡ ਵੇਖੀ। ਕਬੀਰ ਜੀ ਕੀ ਅਸਚਰਜ ਖੇਡ ਵੇਖੀ? ਤੇ ਇਹ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਇੱਕ ਅਸਚਰਜ ਦੇਖਿਓ ਕਬੀਰ, ਇੱਕ ਹੈਰਾਨੀ ਜਨਕ ਖੇਡ ਵੇਖੀ ਕਿ ਦੱਦ ਕਹਿ ਭੋਲੈ, ਕਹਿੰਦੇ ਨੇ ਦੁੱਧ ਦੇ ਭੁਲੇਖੇ ਵਿੱਚ ਬਰੋਲੈ ਨੀਰ, ਬੰਦਾ ਕੀ ਕਰਦਾ ਪਿਆ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਹੈ ਇਸ ਭੁਲੇਖੇ ਦੇ ਨਾਲ ਕਿ ਸ਼ਾਇਦ ਪਾਣੀ ਨੂੰ ਰਿੜ ਕੇ ਮੇਰੀ ਤ੍ਰਿਪਤੀ ਹੋ ਜਾਏ। ਇਹਦੇ ਭਾਵ ਅਰਥ ਕੀ? ਅਖਰੀ ਅਰਥਾਂ ਇਹ ਨੇ ਕਿ ਦੱਦ ਕਹਿ ਭੋਲੈ ਬਰੋਲੈ ਨੀਰ, ਇਹਦਾ ਭਾਵ ਹੈ ਕਿ ਅਸਲ ਵਿੱਚ ਬੰਦਾ ਆਤਮ ਸੁੱਖ ਨੂੰ ਚਾਹੁੰਦਾ ਹੈ ਕਿ ਵਕਾਰਾਂ ਵਿੱਚੋਂ ਪਾ ਲਵਾਂ, ਵਕਾਰਾਂ ਵਿੱਚ ਮਨ ਦਾ ਖਚ ਧੋਣਾ ਪਾਣੀ ਨੂੰ ਰਿੜਕਣਾ ਹੈ। ਸਾਰੀ ਜ਼ਿੰਦਗੀ ਭੋਗ ਭੋਗਦਾ ਰਹੀ, ਪਾਣੀ ਰਿੜ ਕੇ ਕਦੀ ਕਿਸੇ ਨੂੰ ਮੱਖਣ ਨਹੀਂ ਮਿਲਿਆ ਤੇ ਭੋਗਾਂ ਨੂੰ ਭੋਗ ਕੇ ਕਦੀ ਕਿਸੇ ਨੂੰ ਆਤਮਕ ਤ੍ਰਿਪਤੀ ਨਹੀਂ ਮਿਲੀ। ਦੱਦ ਕਹਿ ਭੋਲੈ ਬਰੋਲੈ ਨੀਰ, ਸਾਰੀ ਜ਼ਿੰਦਗੀ ਤੂੰ ਰਿੜਕਦਾ ਰਿਹਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਰੀ ਅੰਗੂਰੀ ਗਧਾ ਚਰੈ, ਗਧਾ ਦਾ ਅਰਥ ਹੈ ਖੋਤਾ ਮਨ। ਹਰੀ ਅੰਗੂਰੀ, ਕਹਿਣ ਲੱਗੇ ਜਿਹੜਾ ਹਰਾ ਹਰਾ ਘਾਹ ਹੈ ਨਾ ਇਹ ਖੋਤਾ ਮਨ ਬੜੇ ਰਸਕ ਲੈ ਲੈ ਕੇ ਇਹਨੂੰ ਖਾਂਦਾ ਪਿਆ। جڑے پدارت پوگد ہے وشے پوگد ہے خری انگوری گدا چرے نیت اٹھ ہاس ہے کھینگ ہے مرے کہن لگے روز اے کھینگ میں ہنکدا ہے اپنے آپ بڑا پرشانے پر اس پیڑے اویڑے گدے من نو پتا نہیں کہ کھان لگیا خریے تے جدن دکھ پانا پیا او دن دیکھی تیرے شریر نال بندا کی ہے صاحب نے شبد برتے خری انگوری گدا چرے نیت اٹھ آسا ہے کھینگ ہے مرے ماتا پیسہ پیسہ دا ارت کرانگے سنڈا میں شبد پینڈو جیا ورتیا کہ چوٹا جنو کہنے ماتا نہیں ماتا نہیں ماتا ماتا درتے مست ہویا کہن لگے من سنڈا چوٹا مست ہو گیا ہے تے کردا کی پیا ہے روز کد کد کے چردا پیا ہے وشیاں دے کار نوں پر اس اویڑے چوٹے نوں پتا نہیں ایک دن اے کو جا نرک وچ ڈگاں گا مینوں کسے نے کڈنا نہیں ماتا پیسہ اموہا جائے اموہا دا شبد ارتھ ہے کہ اموڑ جنا کسے دے موڑیاں مڑے نہ اے من دی اوستھا ہے ماتا پیسہ اموہا جائے کد کد چرے چرے نہیں چرے اے کد کد کے چردا ہے وشیاں نوں کہن لگے رساتل پائے تے ڈگدا اخیر تے نرک وچے کبیر جی کہندے میں کی کراں لوکو چرج کھیڈ واپر گئی جے کی کہن لگے کہو کبیر پرگٹ پئی کھیڈ لیلے کو چونگ ہے نت پہش ایتھے کبیر جی دے شبد دی سمپورنتا ہے کہ پرگٹ پئی کھیڈ لیلے کو چونگ ہے نت پہڑ اسی آکھاں گے تا کھیڈ بڑی اچرج ہے وی اچرج اج تک تکے بھی پیڑ دا لیلا پیڑ نو چونگدا ہے کدی کسے بھی دیکھے کہ پیڑ لیلے نو چونگدی ہووے کہو کبیر پرگٹ پئی کھیڈ لیلے کو چونگ ہے نت پہڑ ایتھے لیلے دا ارتھ من تے پیڑ دا ارتھ مت کہندے وکاری بندے دا جیون تک او گرک گیا گے چاہیدا اے سی کہ من اچھی مت دے پیچھے چلدا آپ نیواں رہندا پر کھیڈ الٹی ہو گئی ہے لیلا روپ من نو مت روپ پیڑ چونگدی پئی ہے کہن لگے جدی مت من دے پیچھے تر پے او دے من نو کدی شانتی نہیں ملدی ہوندی کہو کبیر پرگٹ پئی کھیڈ لیلے کو چونگ ہے نت پیڑ اگے میرے گرو ارجن صاحب کہندے خان ایک طریقہ ہے مت اچھی پرگٹ ہو سکتی ہے کیویں جی کی چوکیاں کتاباں پڑھاں گے تا مت اچھی ہوے گی کی آپاں چوکی گیان چرچا کران گے چونج چرچا کران گے تے تا مت اچھی ہوے گی کی آپاں چوکھا سارا گیان کھوپڑی وچ پاں گے تا مت اچھی ہوے گی اگے نار لائے لکھیا محلہ پنجواں گرو ارجن صاحب کہندے رام رمت مت پرگٹی آئی اچھی مت تا پرگٹ ہوئی جدو اسی پرمیشور دے نام نو جپیا جیوں جیوں سمرن کیتا پرب کہ سمرن گیان تیان تت بدھ سمرن کیتا رام رمت مت پرگٹی آئی جپدیاں جپدیاں اچھی مت پرگٹ ہو گئی تے ست گرو اے کتھوں سمجھ پے گی من نیواں تے مت اچھی دی کہن لگے کہو کبیر گر سوجی پائی اے سوجی کیول گرو کرو مل گئی کہ من نو نیواں کیویں کرنا ہے تے مت نو اچھا کیویں کرنا ہے دیکھو ایک بینتی خور میں آپ جی دے سمکش کرنی تے چت کیتا سی اج رہنا کلا من دے اتے وے کیونکہ پواڑے دی جاڑی اے سارا مول ہی اے جو کچھ بھی کھڑا کڑی بیٹھا دنیا چ اینے پواڑے پائے نے جے کتے اے جڑ قابو آ جائے تے سچ جانو ساریاں کھیڑے قابو آ جاندیاں صاحب گرو گرنتھ صاحب نے کہے کہن لگے من نو نندی وی نہ ہے دا سبھا ایکو جی کبیر صاحب دا بچن اسی پڑھنے انہاں نے تین شبد جڑے نے او گوڑی راگ وچ باون اکھری وچ میر کر کے نا من دے سبندی دتے انہاں دا شبد ہوندا ہے کہ مما مول گہا من مانے کہندے نے من نہیں ماندا پدارتھاں وچ جدن وی منے گا من سچ جانی اپنے مول نال جڑ کے منے گا کیوں کہن لگے اینو نندی وی نہ جائیں اے دے کول طاقت بڑی ہے ہن آپاں کدی اپنے اپنے اندر گروان وی چاتی ماری ہے نا کیونکہ من دا وشا ایک بندے دا نہیں ہر بندے دے ہر منوک دے من نے اپنی اپنی دنیا سرجی ہر بندے دے ویکھن دا نظریہ وکھرا ہے ہر بندے دے سوچن دا تنگ وکھرا ہے ہر بندے دے اندر دا کھلا اپنا اپنا ہے حقیقت اے وے جس طرح کسے دا مانے او جی او دی دنیا ہے کبیر صاحب نے شبد کہے میں ایک کھن وچوں بھائی گرداس نے من دی ویاکھیا کیتی ایک واری شاید عرض کیتی سی ایتھے ਇੱਕ ਸ਼ਬਦ ਅਸੀਂ ਵਰਤਨੇ ਆ ਮਨ, ਤੇ ਪ੍ਰਾਤਨ ਸਮੇਂ ਅੱਜ ਵੀ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਨੇ ਆ ਮਨ। ਮਨ ਜਿਹਦੇ ਨਾਲ ਆਪਾਂ ਜੋਖਨੇ ਆ, ਉਹਦੇ ਵਿੱਚ ਆਪ ਨੂੰ ਪਤਾ ਕਿ ਅੱਠ ਪੰਸੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ ਹੈ। ਮਨ ਦਾ ਵਿਸਾਰ ਕੀ, ਜਿਸ ਨੂੰ ਆਪਾਂ ਨੀਵਾਂ ਕਰਨਾ ਹੈ। ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ ਹੈ, 40 ਸ਼ੇਰ ਹੋਣ ਤੇ ਤਾਂ ਮਨ ਬਣਦਾ ਹੈ। ਗੁਰੂ ਕੇ ਸਿੱਖੋ, ਜਦੋਂ 160 ਪਾਈਏ ਹੋਣ ਤੇ ਤਾਂ ਮਨ ਬਣਦਾ ਹੈ। 160 ਪਾਏ ਅੱਠ ਪੰਸੇਰੀਆਂ ਤੇ 40 ਸ਼ੇਰ ਉਹਦਾ ਮਨ ਬਣਿਆ। ਉੱਥੇ ਭਾਈ ਗੁਰਦਾਸ ਜੀ ਨੇ ਜਦੋਂ ਮਨ ਦੀ ਵਿਆਖਿਆ ਕੀਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਬਹੁਤ ਕੁਝ ਤੂੰ ਤੇਜ਼ ਰਫ਼ਤਾਰ ਵਾਲਾ ਪੈਦਾ ਕਰ ਲਿਆ। ਤੇ ਹਿੰਦੂ ਮਥਿਓਲੋਜੀ ਇਹ ਗੱਲ ਕਹਿੰਦੀ ਹੈ ਵੀ ਗਰਭ ਪੰਛੀ ਜਿਹੜਾ ਇਹ ਪੰਛੀਆਂ ਦਾ ਰਾਜਾ ਹੈ। ਇਹਦੂ ਤਕੜਾ ਪੰਛੀ ਕੋਈ ਨੀ, ਜਿੰਨੀ ਤੇਜ਼ ਉਡਾਰੀ ਗਰਭ ਪੰਛੀ ਦੀ ਹੈ। ਕਹਿਣ ਲੱਗੇ, ਤਿੰਨਾਂ ਭਵਨਾਂ ਵਿੱਚ ਭਗਵਾਨ ਨੂੰ ਬਿਠਾ ਕੇ ਸੈਰ ਖਿੰਡ ਵਿੱਚ ਕਰਾ ਦਿੰਦਾ ਹੈ। ਇਹਦਾ ਮਤਲਬ ਬੜਾ ਤੇਜ਼ ਹੈ ਜਿਹੜਾ ਰੱਬ ਦੀ ਸਵਾਰੀ ਹੈ ਪੰਛੀ। ਉਹਨਾਂ ਦੇ ਮੁਤਾਬਕ ਕਹਿਣ ਲੱਗੇ ਵੀ ਬਹੁਤ ਤੇਜ਼, ਜਿਹੜਾ ਸਭ ਤੋਂ ਤੇਜ਼ ਰਫ਼ਤਾਰ ਵਾਲਾ ਚੱਲਣ ਵਾਲਾ ਹੈ ਨਾ, ਉਹ ਵੇ ਅਸਲ ਵਿੱਚ ਗਰੁੜ। ਪਰ ਉਹ ਕਹਿੰਦੇ ਨੇ ਸੱਚ ਜਾਣੀ ਗਰੁੜ ਪੰਛੀ ਦੀ ਵੀ ਇੱਥੇ ਬਸ ਹੋ ਗਈ ਹੈ। ਮਨ ਜਿਹੜਾ ਇਹਦੇ ਸਾਹਮਣੇ ਹਜ਼ਾਰਾਂ ਗਰੁੜ ਪੰਛੀ ਇਕੱਠੇ ਕਰਕੇ ਉਹਨਾਂ ਦੀ ਰਫ਼ਤਾਰ ਇੱਕ ਥਾਂ ਲੈ ਆਓ ਤੇ ਮਨ ਜਿਹੜਾ ਉਹ ਗਰੁੜ ਪੰਛੀ ਨੂੰ ਹੀ ਮਾਤ ਕਰ ਜਾਂਦਾ। ਦੇਖੋ ਜਿਹੜੀ ਚੀਜ਼ ਅਸੀਂ ਮਾਪਨੇ ਆ, ਅੱਜ ਜਦੋਂ ਰਾਕਟ ਉੱਤੇ ਚੜ੍ਹਦੇ ਨੇ, ਤੁਸੀਂ ਤੇ ਪੜ੍ਹੇ ਲਿਖੇ ਬੈਠੇ ਹੋ, ਆਪਾਂ ਰੋਸ਼ਨੀ ਦੇ ਨਾਲ ਉਹਨੂੰ ਮਾਪਨੇ ਆ ਨਾ, ਲਾਈਟ ਦੇ ਨਾਲ ਉਹਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ। ਕਿੰਨੇ ਐਸੇ ਤਾਰੇ ਨੇ ਜਿਨ੍ਹਾਂ ਦੀ ਲਾਈਟ ਅਜੇ ਧਰਤੀ ਤੇ ਪਹੁੰਚੀ ਨਹੀਂ, ਚੱਲੀ ਪਈ ਹੈ, ਪਤਾ ਨੀ ਮੁਦਤਾਂ ਹੋ ਗਈਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਆਪਣੇ ਮਨ ਨੂੰ ਪੁੱਛ ਕੇ ਵੇਖ, ਸੱਚ ਜਾਣੀ ਇਹ ਲਾਈਟ ਦੀ ਰਫ਼ਤਾਰ ਨੂੰ ਵੀ ਮਾਤ ਕਰ ਜਾਂਦਾ ਹੈ। ਇਹਦੇ ਸਾਹਮਣੇ ਸੂਰਜ ਦੀ ਰੋਸ਼ਨੀ ਦੀ ਰਫ਼ਤਾਰ ਵੀ ਫਿੱਕੀ ਪੈ ਗਈ ਹੈ। ਇਸ ਮਨ ਨੂੰ ਨੀਵਿਆਂ ਕਰਨਾ ਸਿੱਖ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਚ ਰੋਜ਼ ਕਹਿੰਦੇ ਆ ਮਨ ਨੀਵਾਂ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਗਰੜ ਪੰਛੀ ਇਹਦੇ ਸਾਹਮਣੇ ਕੁਛ ਨਹੀਂ, ਕਹਿੰਦੇ ਨੇ ਤਾਕਤਵਰ ਬੜਾ। ਜੇ ਕਿਤੇ ਇਹਦੀ ਤਾਕਤ ਨੂੰ ਦੁਰਵਰਤੋਂ ਕੀਤੀ ਜਾਏ ਤੇ ਦੁਰਵਰਤੋਂ ਹੀ ਹੈ ਨਾ। ਆ ਜਿੰਨਾ ਕੁਝ ਮਸਾਲਾ ਬਣਾ ਕੇ ਬੈਠਾ ਹੈ, ਜਿਸ ਬਰੂਦ ਉੱਤੇ ਬੈਠਾ, ਸਾਰੀ ਅਵੈੜੇ ਮਨ ਦੀ ਖੇਡ ਜੇ ਹਕੀਕਤ ਵੀ ਸੱਚ ਜਾਣੋ। ਕਹਿਣ ਲੱਗੇ ਤਾਕਤਵਰ ਇੰਨਾ ਹੈ ਅੱਖ ਝਮਕਣ ਵਿੱਚ, ਹੁਣ ਸਾਰੀ ਦੁਨੀਆਂ ਨੂੰ ਰਾਹ ਕਰ ਸਕਦਾ ਹੈ। ਤੇ ਜੇ ਕਿਤੇ ਸਿੱਧੇ ਪਾਸੇ ਚੱਲ ਪਵੇ ਤੇ ਸੱਚ ਜਾਣੋ ਇਹ ਰੱਬ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਤਾਕਤ ਹੈ, ਅਸੀਂ ਮਨ ਨੂੰ ਨੀਵਾਂ ਕਰਨਾ। ਭਾਈ ਸਾਹਿਬ ਦੀਆਂ ਤੁਕਾਂ ਨੇ ਤੇ ਥੋੜੇ ਜੇ ਦੇ ਅਰਥ ਮਹਿੰਗੇ ਨੇ, ਧਿਆਨ ਦਿਆ ਜੇ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਧੀ ਤੁਕ ਪਹਿਲੀ ਕਵਿਤ ਦੀ ਅੱਧੀ ਤੁਕ ਹੈ। ਖੱਗ ਪਤ ਦਾ ਅਖਰੀ ਅਰਥ ਹੁੰਦਾ ਪੰਛੀਆਂ ਦਾ ਪਤੀ, ਪੰਛੀਆਂ ਦਾ ਰਾਜਾ। ਪਰਬਲ ਪਰਾਕਰਮੀ ਜਿਹੜਾ ਬੜਾ ਬਲਵਾਨ ਹੈ। ਪਰਮ ਹੰਸ, ਜੇ ਕਿਤੇ ਮਾਲਕ ਇਹਦੀ ਮੱਤ ਉੱਚੀ ਕਰਦਾ ਤੇ ਮਨ ਨੀਵਾਂ ਕਰਦਾ। ਕਹਿਣ ਲੱਗੇ, ਪਰਮ ਹੰਸ ਜਿਉਂਦਾ ਜੀ ਆਪਣੇ ਸਰੀਰ ਵਿੱਚੋਂ ਆਤਮਾ ਨੂੰ ਵਿਵਾਹ ਕਰ ਸਕਦਾ। ਪਰਮ ਹੰਸ ਇੰਨਾ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਗੇ ਕਹਿਣ ਲੱਗੇ, ਚਾਤੁਰ ਇਹਦੇ ਤੋਂ ਵੱਧ ਚਲਾਕ ਕੋਈ ਨਹੀਂ। ਚਤੁਰ ਮੁਖ ਅਸੀਂ ਤੱਕਦੇ ਹਾਂ, ਬੰਦਾ ਕੇਵਲ ਇੱਕ ਮੂੰਹ ਨਾਲ ਤੱਕਦਾ ਹੈ। ਇੱਕ ਸੱਪ ਦੀ ਕਿਸਮ ਹੈ ਜਿਹਨੂੰ ਅਸੀਂ ਦਮੂਈ ਕਹਿੰਦੇ ਹਾਂ, ਉਹਦੇ ਦੋ ਮੂੰਹ ਨੇ। ਜਿੰਨੇ ਪਸ਼ੂ ਪੰਛੀ ਤੱਕਦੇ ਆ ਇੱਕ ਇੱਕ ਮੂੰਹ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਇਸ ਮਨ ਦੇ ਚਾਰ ਮੂੰਹ ਨੇ, ਇੱਥੇ ਬੈਠਾ ਬੈਠਿਆ ਚਾਰਾਂ ਮੂੰਹਾਂ ਨੂੰ ਵਰਤ ਕੇ ਸਾਰੀ ਖੇਡ ਨੂੰ ਜਾਣ ਲੈਂਦਾ। ਚਾਰ ਮੂੰਹਾਂ ਹੈ। ਦੇਖੋ ਇੱਕ ਪਾਸੇ ਮੈਂ ਕਹਿੰਦਾ ਚਾਰ ਮੂੰਹਾਂ ਉਹਨਾਂ ਸ਼ਬਦ ਵਰਤੇ, ਜਿੰਨੀਆਂ ਦਿਸ਼ਾਵਾਂ ਨੇ ਓਨੇ ਮੂੰਹਾਂ ਨੂੰ ਇੱਕ ਖਿੰਨ ਲਾਂਦਾ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮਾਂਤ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਇੰਨਾ ਚੰਚਲ ਹੈ, ਆ ਬਿਜਲੀ ਵੱਲ ਝਾਤੀ ਮਾਰੀਏ, ਇੱਕ ਖਿੰਨ ਦੇ ਵਿੱਚ ਉਹ ਬਿਜਲੀ ਕੀ ਕਰ ਦਈਏ, ਆਪਣੀ ਸ਼ਕਲ ਦਿਖਾ ਕੇ ਪਰਤ ਕੇ ਫਿਰ ਅਲੋਪ ਹੋ ਜਾਂਦੀ ਹੈ। ਕਹਿਣ ਲੱਗੇ, ਬਿਜਲੀ ਵੀ ਇੰਨੀ ਚੰਚਲ ਨਹੀਂ ਜਿੰਨਾ ਚੰਚਲ ਬੰਦੇ ਦਾ ਮਨ ਹੈ। ਇੰਨਾ ਚੰਚਲ ਹੈ। ਖੱਗਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅੱਗੇ ਉਹ ਕਹਿੰਦੇ ਨੇ, ਭੁਜ ਬਲੀ ਸ਼ਬਦ ਧਿਆਨ ਦਿਆ ਜੇ। ਭੁਜ ਬਲੀ ਉਹਨਾਂ ਨੇ ਸ਼ਬਦ ਵਰਤੇ। ਕਹਿਣ ਲੱਗੇ, ਅਸ਼ਟ ਭੁਜਾ ਤਾਂ ਕਿ ਚਲੀਸ਼ ਕਰ, 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਤੇ ਥੋੜਾ ਜਿਹਾ ਰੁਕਣਾ ਚਾਹੁੰਦਾ। ਭੁਜ ਬਲੀ, ਭੁਜ ਬਲੀ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਲ ਬੜਾ, ਭਾਈ ਗੁਰਦਾਸ ਕਹਿੰਦੇ ਨੇ ਜਿਹਦੀਆਂ ਦੋ ਬਾਹਾਂ ਚ ਬਲ ਹੋਵੇ ਨਾ ਉਹ ਸਾਰੇ ਪਿੰਡ ਨੂੰ ਟਿਕਣ ਨਹੀਂ ਜੇ ਦਿੰਦਾ, ਉਹਦੇ ਘਰ ਦੇ ਵੀ ਟਿਕਣ ਲੈਣ ਦੇ ਆ ਲੈਂਦੇ, ਸਾਡੇ ਬਾਈ ਨੂੰ ਅਸੀਂ ਤੁਹਾਨੂੰ ਦੇਖਾਂਗੇ ਉਹਦੇ ਸਾਹਮਣੇ ਕੋਈ ਬੋਲੇ ਤਾਂ ਸਹੀ। ਉਹ ਕਹਿੰਦੇ ਜਿਹਦੀਆਂ ਦੋ ਬਾਹਾਂ ਵਿੱਚ ਬਲ ਹੋਵੇ ਉਹ ਪਿੰਡ ਨੂੰ ਨਹੀਂ ਟਿਕਣ ਦਿੰਦਾ, ਤੇ ਜਿਹਦੀਆਂ ਅੱਠਾਂ ਬਾਹਾਂ ਵਿੱਚ ਅੱਠ ਪੰਸੇਰੀਆਂ ਦਾ ਮਨ, ਉਸ ਮਨ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਹਿਣ ਲੱਗੇ ਜਿਹਦੀਆਂ ਅੱਠ ਬਾਹਾਂ ਹੋਣ ਉਹ ਸੱਜਣ ਉਹ ਅੰਦਰ ਨੂੰ ਕਿੱਥੇ ਟਿਕਣ ਦਏਗਾ, ਉਹ ਬੰਦੇ ਨੂੰ ਕਿਤੇ ਟਿਕਣ ਦਏਗਾ? ਆ ਦੋ ਹੱਥਾਂ ਵਾਲਾ ਨੀ ਟਿਕਣ ਦਿੰਦਾ। ਕਹਿਣ ਲੱਗੇ ਪੁੱਜ ਬਲੀ ਅੱਠ ਪੁਜਾਂ, ਮਨ ਦੀਆਂ ਅੱਠ ਪੰਸੇਰੀਆਂ ਨੇ ਤੇ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ, ਪੁੱਜ ਬਲੀ ਅੱਠ ਪੁਦਾ ਜਾ ਕੇ ਚਾਲੀਸ ਕਰ, ਉਹਦੇ ਚਾਲੀ ਸ਼ੇਰ ਹੋਣ ਤੇ ਤਾਂ ਮਨ ਬਣਦਾ। ਕਹਿਣ ਲੱਗੇ ਦੀਆਂ ਅੱਠ ਬਾਹਾਂ ਨੇ ਤੇ ਇੱਕ ਇੱਕ ਬਾਹ ਨੂੰ ਪੰਜ ਪੰਜ ਹੱਥ ਲੱਗੇ ਨੇ, ਚਾਲੀ ਇਹਦੇ ਹੱਥ ਨੇ। ਕਹਿਣ ਲੱਗੇ ਜਿਹਦੇ ਚਾਲੀ ਹੱਥ ਹੋਣ ਉਹਨੇ ਖੈਰ ਕਿੱਥੇ ਕਰਨ ਦੇ, ਇੱਕ ਹੱਥ ਵਿਹਲਾ ਹੋਵੇ ਫੁਰਨੇ ਨੇ ਅਸਲ ਵਿੱਚ। ਕਹਿਣ ਲੱਗੇ ਪੁੱਜ ਬਲੀ ਅਸ਼ ਕੁਦਾ ਜਾ ਕੇ ਚਾਲੀਸ ਕਰ, ਇੱਕ ਸੌ ਸਾਠ ਪਾਓ, ਹੁਣ ਪਾਓ ਤੇ ਪਾਓ ਦੋ ਪਾਠ ਅਸੀਂ ਕਰਾਂਗੇ। ਜਦੋਂ ਕਰਾਂਗੇ ਇੱਕ ਸੌ ਸਾਠ ਪਾਓ, ਇਹਦਾ ਅਰਥ ਕਰਾਂਗੇ ਇੱਕ ਸੌ ਤੇ ਸੱਠ ਪਾਈਏ ਨੇ ਮਨ ਦੇ, ਤੇ ਜਦੋਂ ਪਾਓ ਅਰਥ ਕਰਾਂਗੇ ਇਹਦਾ ਅਰਥ ਹੈ ਪੈਰ। ਕਹਿਣ ਲੱਗੇ ਪੰਜ ਬਾਹਾਂ ਅੱਠ ਬਾਹਾਂ ਨੇ ਇਹਦੇ ਸੱਜਣੋਂ, ਚਾਲੀ ਅੱਗੇ ਹੱਥ ਨੇ, ਇੱਕ ਸੌ ਤੇ ਸੱਠ ਇਹਦੇ ਪੈਰ ਨੇ। ਸਾਹਿਬ ਬਾਬਾ ਭਾਈ ਗੁਰਦਾਸ ਕਹਿੰਦੇ ਨੇ ਹਕੀਕਤ ਜੇ ਉਹ ਜਿਹਦੇ ਦੋ ਪੈਰ ਉਹਨੂੰ ਟਿਕਦਾ ਨਹੀਂ, ਜਿਹਦੇ ਇੱਕ ਸੌ ਸੱਠ ਪੈਰ ਨੇ ਇਸ ਮਨ ਨੇ ਟਿਕ ਕਿਤੇ ਜਾਣਾ ਹੈ। ਅਸਲ ਵਿੱਚ ਜੇ ਦਾ ਡੂੰਘਾਈ ਵਿੱਚ ਵਿਸਤਾਰ ਕਰੀਏ ਨਾ, ਮਨ ਵਿੱਚ ਉੱਠਦੀਆਂ ਹੋਈਆਂ ਬਿਰਤੀਆਂ ਨੇ, ਫੁਰਨੇ ਨੇ। ਪੁੱਜ ਬਲੀ ਅਸ ਪੁਦਾ ਜਾ ਕੇ ਚਲੀਤ ਕਰ, ਇੱਕ ਸੌ ਸਾਠ ਪਾਓ, ਚਾਲ ਚਲਾ ਚੱਲ ਹੈ। ਕਹਿਣ ਲੱਗੇ ਬੰਦਾ ਤੇ ਚਲੋ ਜਿਹਨੇ ਜਾਗਦਿਆਂ ਤੁਰਦਾ ਹੈ ਨਾ, ਪੈਰਾਂ ਦੀ ਵਰਤੋਂ ਕਰਦਾ ਜਾਗਦਿਆਂ, ਕਈਆਂ ਕਈਆਂ ਨੂੰ ਬਿਮਾਰੀ ਹੁੰਦੀ, ਉਹ ਸੁੱਤਿਆਂ ਵੀ ਤੁਰ ਪੈਂਦੇ, ਹਕੀਕਤ ਇੱਕ ਰੋਗ ਹੈ। ਕਹਿਣ ਲੱਗੇ ਪਰ ਮਨ ਵੱਲ ਝਾਕੀ ਮਾਰ ਕੇ ਦੇਖੋ। ਕਹਿੰਦੇ ਨੇ ਬੰਦਾ ਸੁੱਤਾ ਹੁੰਦਾ, ਮਨ ਕਹਿੰਦਾ ਤੂੰ ਸੌ, ਤੇਰੀਆਂ ਦੋ ਲੱਤਾਂ ਨੇ ਬੰਦਿਆ, ਤੇਰਾ ਤਨ ਸੋਵੇ, ਮੈਂ ਨੀ ਸੌਣਾ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੀਆਂ ਦੋ ਥਾਗੀਆਂ ਲੱਤਾਂ, ਤੂੰ ਆਰਾਮ ਕਰ, ਮੇਰੇ ਇੱਕ ਸੌ ਸੱਠ ਪੈਰ ਨੇ, ਮੈਂ ਨੀ ਚੁੱਕਣਾ, ਤੂੰ ਸੌ, ਮੈਂ ਬਾਹਰ ਸੈਰ ਕਰਨ ਚੱਲਿਆ। ਭਾਈ ਸਾਹਿਬ ਕਹਿੰਦੇ ਨੇ ਮਨ ਤਨ ਮੰਜੇ ਤੇ ਪਿਆ, ਮਨ ਬਾਹਰ ਸੈਰ ਪਿਆ ਕਰਦਾ। ਕਹਿਣ ਲੱਗੇ ਹਕੀਕਤ ਜੇ ਕਿ ਇਹ ਸੁੱਤਿਆਂ ਵੀ ਟਿਕਦਾ ਨਹੀਂ, ਇਹ ਜਾਗਦਿਆਂ ਵੀ ਟਿਕਦਾ ਨਹੀਂ, ਬੰਦਾ ਤਾਂ ਕੇਵਲ ਅਜੇ ਆਕਾਸ਼ ਵਿੱਚ ਚੰਦਰਮਾ ਤੱਕ ਉਡਾਰੀ ਮਾਰਨ ਜੋਗਾ ਹੋਇਆ। ਕਹਿਣ ਲੱਗੇ ਮਨ ਵੱਲ ਝਾਤੀ ਮਾਰੀਏ, ਇਹ ਤਿੰਨਾਂ ਭਵਨਾਂ ਦੀ ਸੈਰ ਕਰਕੇ ਫਿਰ ਮੰਜੇ ਤੇ ਆ ਜਾਂਦਾ। ਇੰਨੀ ਰਫਤਾਰ ਹੈ, ਧਿਆਨ ਦਿਆ ਜੇ ਗੁਰਮੁਖੋ ਇਕਾਗਰਤਾ ਬਖਸ਼ੋ। ਖਗ ਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ। ਪੁੱਜ ਬਲੀ ਅਸ਼ਟ ਪੁਜਾ ਜਾ ਕੇ ਚਲੀਸ਼ ਕਰ, ਇੱਕ ਸੌ ਸਾਠ ਪਾਓ, ਚਾਲ ਚਲਾ ਚੱਲ ਹੈ। ਜਾਗਤ ਜਾਗਰਤ ਸੁਪਨਤ ਐਨਸ ਦੈ ਦਿਸ ਧਾਵੈ, ਤ੍ਰਿਭਵਨ ਪ੍ਰਤ ਹੋਵੇ ਹੋਏ ਆਵੇ। ਇੱਕ ਪਲ ਹੈ, ਇੱਕ ਪਲ ਵਿੱਚ ਤਿੰਨਾਂ ਭਵਨਾਂ ਵਿੱਚ ਆ ਗਿਆ। ਅਗਲੀ ਗੱਲ ਭਾਈ ਸਾਹਿਬ ਨੇ ਕਹੀ, ਕਹਿੰਦੇ ਨੇ ਇੱਕ ਪੰਛੀ ਉੱਡਦਾ ਹੈ ਨਾ, ਉਹਨੂੰ ਆਪਾਂ ਕਿਤੇ ਪਿੰਜਰੇ ਵਿੱਚ ਬੰਦ ਕਰ ਲਈਏ ਤੇ ਹੁੰਦਾ ਕਿ ਉਹ ਵਿਚਾਰਾ ਉੱਡਣ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਪਿੰਜਰੇ ਤੋਂ ਬਾਹਰ ਕੱਢੇ ਫਿਰ ਵੇਖ ਮੇਰੀ ਖੇਡ, ਆਪਣੀ ਮਰਜ਼ੀ ਨਾਲ ਉਹ ਉੱਡਦਾ ਨਹੀਂ, ਤੇ ਜੇ ਕਿਤੇ ਪਿੰਜਰਾ ਖੁੱਲ ਜਾਏ ਉੱਡ ਜਾਏ ਤੇ ਪਰਤ ਕੇ ਪਿੰਜਰੇ ਵਿੱਚ ਛੇਤੀ ਕਿਤੇ ਆਉਂਦਾ ਨਹੀਂ। ਕਹਿਣ ਲੱਗੇ ਦੁਨੀਆਂ ਦੇ ਪੰਛੀ ਪਿੰਜਰੇ ਵਿੱਚ ਡੱਕ ਦਿੱਤੇ, ਉਹ ਪਰਤ ਕੇ ਉੱਡੇ ਨਾ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਮਨ ਪੰਛੀ ਬੈਠਾ, ਇਹਨਾਂ ਪਿੰਜਰੇ ਦੀ ਪਰਵਾਹ ਹੀ ਨਹੀਂ ਕਰਦਾ। ਕਹਿਣ ਲੱਗਾ ਮੈਂ ਕੀ ਪਰਵਾਹ ਕਰਾਂ ਤੇਰੀਆਂ ਹੱਡੀਆਂ ਦੇ ਪਿੰਜਰ ਦੀ, ਤੂੰ ਪਿੰਜਰਾ ਲੈ ਕੇ ਤੁਰਿਆ ਫਿਰ, ਮੈਂ ਤੇਰੇ ਪਿੰਜਰੇ ਦੀਆਂ ਸਲਾਖਾਂ ਵਿੱਚੋਂ ਬਾਹਰ ਨਿਕਲ ਜਾਣਾ। ਕਦੀ ਤੱਕੋ, ਪਿੰਜਰੇ ਵਿੱਚੋਂ ਮਨ ਨਿਕਲਦਾ, ਪਿੰਜਰੇ ਵਿੱਚੋਂ ਬਾਹਰ ਦੌੜਦਾ। ਕਹਿਣ ਲੱਗੇ ਅਛਤ ਪਿੰਜਰੀ ਉੱਡਤ ਨਾ ਪਹੁੰਚੇ ਕੋਊ, ਅੱਜ ਟੀਕਰਾ ਪਿੰਜਰੀ ਵਿੱਚ ਡੱਕੇ ਕਦੀ ਕੋਈ ਪੰਛੀ ਉੱਡੇ ਨਹੀਂ, ਪਰ ਮਨ ਕੀ ਕਰਦਾ, ਪੁਰ ਪੁਰ ਪੂਰ ਜਲ ਥਲ ਗਿਰ ਜਲ ਥਲ ਹੈ, ਪਹਾੜਾਂ ਤੇ ਜਾਂਦਾ ਪਾਣੀ ਵਿੱਚ ਦੌੜਦਾ। ਅਸਲ ਵਿੱਚ ਜਿਹੜਾ ਇੰਨਾ ਅਵੈੜਾ ਮਨ ਹੈ, ਗੁਰੂ ਕੇ ਸਿੱਖੋ, ਜੇ ਸਿੱਖੀ ਨੂੰ ਕਮਾਉਣਾ ਤੇ ਇਸ ਮਨ ਨੂੰ ਨੀਵਿਆਂ ਕਰਨਾ ਪਏਗਾ। ਤਾਕਤ ਇਹਦੇ ਕੋਲ ਬੜੀ ਹੈ, ਸ਼ਕਤੀ ਬੜੀ ਹੈ। ਕਬੀਰ ਸਾਹਿਬ ਦੇ ਮੈਂ ਸ਼ਲੋਕ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮੰਮਾ ਮੂਲ ਗਹਿਹਾ ਮਨ ਮਾਨੈ, ਮਨ ਮੰਨਦਾ ਜਦੋਂ ਕਿਤੇ ਮੂਲ ਨਾਲ ਜੁੜਨ ਦਾ ਯਤਨ ਕਰੇ। ਜਿਉਂ ਜਿਉਂ ਮੂਲ ਨਾਲ ਜੁੜੇਗਾ, ਪਹਿਲੀ ਗੱਲ ਇਹਨੇ ਕਾਬੂ ਨਹੀਂ ਜੇ ਆਉਣਾ, ਆਉਂਦਾ ਕਿੱਥੇ ਵੀ ਤੇ ਚੱਲਦਾ ਵੀ ਉਦੋਂ ਮੈਂ ਆ ਜੋਬ ਕਰਦਿਆਂ ਕਦੀ ਨੀ ਖਿਆਲ ਆਇਆ ਮੇਰੇ ਪੁੱਤਰਾਂ ਦਾ ਕੱਲ ਨੂੰ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਧਿਆਨ ਜੇ ਵਕਾਰ ਭੋਗਦਿਆਂ ਕਦੀ ਖਾਂਦਿਆਂ ਪੀਂਦਿਆਂ ਬੰਦੇ ਨੂੰ ਖਿਆਲ ਨਹੀਂ ਆਇਆ ਮੇਰੇ ਸੰਤਾਨ ਦਾ ਕੀ ਬਣੇਗਾ, ਜਦੋਂ ਗੁਟਕਾ ਪਕੜ ਕੇ ਬਹਿੰਦਾ ਸਾਰੇ ਘਰ ਦੇ ਜੀਆਂ ਦਾ ਬੋਝ ਮੋਢਿਆਂ ਤੇ ਚੁੱਕ ਲੈਂਦਾ, ਮੇਰੀ ਧੀ ਦਾ ਕੀ ਬਣੇਗਾ, ਮੇਰਾ ਪੁੱਤਰ ਜੋਬ ਕਰਦਾ ਕੱਲ ਉਹਦੀ ਨਾ ਛੁੱਟ ਜਾਏ, ਹਕੀਕਤ ਜੇ ਹੁੰਦਾ ਐਵੇਂ ਸੋਚੀ ਜਾਂਦਾ, ਜਿਹੜਾ ਜ਼ਿੰਦਗੀ ਵਿੱਚ ਕਦੀ ਵਾਪਰਨਾ ਵੀ ਨਹੀਂ ਉਹਨੂੰ ਵੀ ਮਨ ਸਾਹਮਣੇ ਲਿਆ ਕੇ ਰਹਿੰਦਾ ਇੰਨਾ ਵੈੜਾ। ਇਹਦਾ ਕਾਰਨ ਇਹ ਇੱਕ ਵਾਰੀ ਅਰਜ਼ ਕੀਤੀ ਸੀ ਮੈਂ ਫਿਰ ਉਹ ਦੁਰਾ ਦਿਆਂ, ਗੁਰੂ ਸਾਹਿਬ ਨੇ ਕਿਹਾ ਸੀ ਕਿ ਰੋਗੀ ਬਲਦ ਜਾਂ ਰੋਗੀ ਘੋੜਾ ਕਦੀ ਵੀ ਮਸਾਲਾ ਲੈਣ ਨੂੰ ਤਿਆਰ ਨਹੀਂ ਹੁੰਦਾ। ਕਦੀ ਘੋੜੇ ਨੂੰ ਮਸਾਲਾ ਦੇਣ ਵਾਲਿਆਂ ਵੱਲ ਝਾਤੀ ਮਾਰਿਓ, ਜਦੋਂ ਮਸਾਲਾ ਦਿੰਦੇ ਨੇ, ਸਿੱਖਾਂ ਨੇ ਪੁੱਛਿਆ ਕਿ ਮਨ ਟਿਕਦਾ ਨਹੀਂ, ਗੁਰੂ ਸਾਹਿਬ ਨੇ ਕਿਹਾ ਘੋੜੇ ਜਿਹੜੇ ਰੋਗੀ ਹੋ ਜਾਣ ਜੇ ਮਸਾਲਾ ਦੇਣ ਦਾ ਯਤਨ ਕਰੀਏ ਆਪਣੇ ਆਪ ਮਸਾਲਾ ਨਹੀਂ ਲੈਂਦੇ, ਕਿਵੇਂ ਮਸਾਲਾ ਦੇਈਦਾ। ਕਹਿਣ ਲੱਗੇ ਉਹਦੇ ਮੂੰਹ ਨੂੰ ਪਕੜ ਕੇ ਉਹਦੇ ਮੁੱਠ ਭਰ ਕੇ ਮਸਾਲੇ ਦੀ ਵਿੱਚ ਪਾਈ ਦੀਏ, ਓਨੀ ਦੇਰ ਤੱਕ ਉਹਦੇ ਮੂੰਹ ਨੂੰ ਚੁੱਕ ਕੇ ਰੱਖੀ ਦਾ, ਬਾਹ ਨਹੀਂ ਮੂੰਹ ਵਿੱਚੋਂ ਕੱਢੀ ਦੀ, ਜਿੰਨੀ ਦੇਰ ਤੱਕ ਮਸਾਲਾ ਉਹ ਪੇਟ ਵਿੱਚ ਨਾ ਲੈ ਜਾਏ। ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਆਪ ਕਦੀ ਨਹੀਂ ਲੈਂਦਾ, ਆਪ ਨੀ ਥੱਕੀ ਦਾ, ਘੋੜੇ ਨੂੰ ਥਕਾ ਕੇ ਮਸਾਲਾ ਦਿਓ। ਤੇ ਜੇ ਸੋਚੀਏ ਵੀ ਮਨ ਨੇ ਕੋਈ ਨੀ, ਜੇ ਮੰਨਾ ਇਹ ਕਮਲਾ ਰੋਗੀ ਏ ਕਈ ਜਨਮਾਂ ਦਾ, ਇਹਨੂੰ ਪਤਾ ਹੀ ਕੋਈ ਨੀ ਵੀ ਜਿਹੜੀ ਦਵਾਈ ਮੈਨੂੰ ਦਿੱਤੀ ਜਾਂਦੀ ਇਹਦਾ ਭਲਾ। ਆਪਾਂ ਕੀ ਕਰਨੇ, ਆਪਾਂ ਥੱਕ ਕੇ ਕਹਿੰਦੇ ਮਨ ਕੋਈ ਨੀ ਟਿਕਦਾ, ਅੱਜ ਤੋਂ ਬਾਅਦ ਨੀ ਸੁਖਮਨੀ ਸਾਹਿਬ ਕਰਨੀ। ਬੜੇ ਸੱਜਣ ਐਸੇ ਮਿਲਦੇ ਕਿ ਅੱਜ ਤੋਂ ਬਾਅਦ ਜਨਿਤ ਨੇਮ ਨੀ ਕਰਨਾ, ਕਿਉਂ ਜੀ ਮਨ ਨਹੀਂ ਸੀ ਟਿਕਦਾ, ਤੇ ਜੇ ਨਹੀਂ ਕੀਤਾ ਨਾ ਕਰਨ ਨਾਲ ਕਿਹੜੇ ਰੱਬ ਦੀ ਪ੍ਰਾਪਤੀ ਹੋ ਗਈ। ਦੇਖੋ ਮਨ ਨੂੰ ਆਪਾਂ ਬਾਣੀ ਵਾਲੇ ਜਦੇ ਪਾਸੇ ਲਾਣਾ ਉਦੋਂ ਇਹਨੇ ਛੇਤੀ ਕਿਤਿਆਂ ਟਿਕਣਾ ਨਹੀਂ। ਖੈਰ ਸਾਹਿਬ ਬਾਬੇ ਕਬੀਰ ਜੀ ਨੇ ਸ਼ਬਦ ਵਰਤੇ, ਮੰਮਾ ਮੂਲ ਗਿਆ ਮਨ ਮਾਨੈ, ਮਰਨੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੈ। ਕਹਿੰਦੇ ਨੇ ਜੇ ਕਿਤੇ ਤੇਰਾ ਅੰਦਰ ਇੱਕ ਖਿੰਨ ਵੀ ਟਿਕਦਾ ਤੇ ਦੇਰੀ ਨਾ ਕਰੀ, ਬਸ ਬਹਿ ਜੀ ਚੁੱਪ ਕਰਕੇ ਮਗਨ ਭਇਆ ਤੇ ਸੋ ਸੱਚ ਪਾਵੈ। ਮਨ ਹੈ ਕਿ, ਕਹਿਣ ਲੱਗੇ ਇਹ ਮਨ ਸ਼ਕਤੀ ਇਹ ਮਨ ਸੀਓ। ਦੇਖੋ ਸ਼ਕਤੀ ਤੇ ਸੀਓ ਵਿੱਚ ਸੀਓ ਦਰ ਤੇ ਸ਼ਿਵ, ਸ਼ਿਵ ਦਰ ਤਾਂ ਕਰਾਂਗੇ ਪਰਮਾਤਮਾ, ਸ਼ਕਤੀ ਦਰ ਤੇ ਮਾਇਆ। ਕਹਿਣ ਲੱਗੇ ਜਦੋਂ ਇਹ ਮਨ ਮਾਇਆ ਵਾਲੇ ਪਾਸੇ ਚਲਾ ਜਾਏ ਤੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਇਹ ਮਾਇਆ ਵੀ ਬਣ ਜਾਂਦਾ ਹੈ। ਜਦੋਂ ਕਿਤੇ ਪਰਮਾਤਮਾ ਵਾਲੇ ਪਾਸੇ, ਇਹਦੀ ਲਿਵ ਤੇ ਧਾਤ ਦੋ ਸ਼ਬਦ ਨੇ, ਲਿਵ ਦਾ ਅਰਥ ਹੁੰਦਾ ਨਾਮ ਤੇ ਧਾਤ ਦਾ ਅਰਥ ਹੁੰਦਾ ਮਾਇਆ। ਲਿਵ ਧਾਤ ਦੋ ਰਾਹ ਹੈ, ਇਹ ਦੋ ਰਸਤੇ ਨੇ, ਜਿਹੜੇ ਲਿਵ ਨਾਲ ਜੁੜਦੇ ਨੇ ਉਹਨਾਂ ਦੇ ਮਨ ਨੀਵੇਂ ਹੁੰਦੇ ਨੇ ਪਰਮਾਤਮਾ ਦੇ ਘਰ ਪਹੁੰਚਦੇ ਨੇ, ਤੇ ਜਿਹੜੇ ਧਾਤ ਨਾਲ ਜੁੜਦੇ ਨੇ ਉਹਨਾਂ ਦੇ ਮਨ ਉੱਤੇ ਹੋ ਜਾਂਦੇ ਨੇ, ਉਹ ਪਰਮਾਤਮਾ ਦੇ ਘਰ ਤੋਂ ਦੂਰੀ ਪਈ ਜਾਂਦੀ ਹੈ। ਧਾਤ ਦਾ ਅਰਥ ਹੈ ਪਦਾਰਥ। ਸਾਹਿਬ ਕਹਿਣ ਲੱਗੇ ਇਹ ਮਨ ਸ਼ਕਤੀ ਮਾਇਆ ਨਾਲ ਜੁੜ ਜਾਏ ਤੇ ਤਾਕਤ ਵਾਲਾ ਮਾਇਆ ਵੀ ਹੈ, ਇਹ ਮਨ ਸੀਓ ਜੇ ਕਿਤੇ ਸ਼ਿਵ ਪ੍ਰਭੂ ਨਾਲ ਜੁੜ ਜਾਏ ਤੇ ਉਹਦਾ ਰੂਪ ਹੈ, ਇਹ ਮਨ ਪੰਚ ਤੱਤ ਕੋ ਜੀਓ ਤੇ ਜੇ ਕਿਤੇ ਕੇਵਲ ਇੰਦਰੀਆਂ ਦੇ ਰਸਾਂ ਵਿੱਚ ਖਚਤ ਹੋ ਜਾਏ ਤੇ ਸੱਚ ਜਾਣੀ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਹੀ ਸੀਮਤ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਜਿਹੜਾ ਗੁਰੂ ਕੇ ਸਿੱਖੋ, ਇਸ ਮਨ ਨੂੰ ਛੱਡ ਕੇ ਉਨ ਮਨ ਦਰ ਤੇ ਉੱਚੀ ਮਤ ਤੇ ਜਿਸ ਮਤ ਉੱਤੇ ਗੁਰੂ ਬੈਠਾ ਹੋਵੇ। ਕਹਿਣ ਲੱਗੇ ਜਿੱਦਣ ਮਨ ਉਸ ਦੀਆਂ ਗੱਲਾਂ ਮੰਨਣ ਲੱਗ ਪਵੇ, ਸੱਚ ਜਾਣੋ ਤੋ ਤੀਨ ਲੋਕ ਕੀ ਬਾਤਾਂ ਕਹਿ, ਜਿਸ ਸਿੱਖ ਦਾ ਮਨ ਨੀਵੇਂ ਮਤ ਉੱਚੀ ਉਹ ਤਿੰਨ ਲੋਕਾਂ ਦਾ ਗਿਆਤਾ ਹੋ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹਿ। ਹਜ਼ੂਰ ਨੇ ਇੱਕ ਪ੍ਰਮਾਣ ਹੋਰ ਦਿੱਤਾ ਹੈ ਬਾਬਾ ਕਬੀਰ ਜੀ ਦੇ ਸ਼ਬਦ। ਕਹਿਣ ਲੱਗੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਜਿਹਦਾ ਮਨ ਸੁਧਰ ਜਾਏ ਗੁਰੂ ਕੇ ਸਿੱਖੋ, ਸਮਝ ਲਓ ਉਹਨੂੰ ਸਫਲਤਾ ਮਿਲ ਗਈ। ਇਸ ਮਨ ਨੂੰ ਕਿਵੇਂ ਸਾਧਣਾ ਹੈ, ਗੁਰੂ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਮਨ ਨੂੰ ਸਾਧਣ ਦੇ ਲਈ। ਵੈਸੇ ਤਾਂ ਮਨ ਨੂੰ ਮਨ ਨੇ ਮਾਰਨਾ, ਫੁਰਨੇ ਨੂੰ ਫੁਰਨੇ ਨੇ ਕੀ ਮਾਰਨਾ, ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਲੋਹੇ ਨੂੰ ਲੋਹਾ ਹੀ ਕੱਟੇਗਾ, ਲੋਹੇ ਨੂੰ ਲੱਕੜ ਨੇ ਨਹੀਂ ਜੇ ਕੱਟਣਾ, ਖੀਰੇ ਨੂੰ ਖੀਰਾ ਹੀ ਬਿੰਨੇਗਾ, ਖੀਰੇ ਨੂੰ ਖੀਰੇ ਨੇ ਕੱਟਣਾ ਹੈ। ਕਦੀ ਤੱਕਿਓ ਮਨ ਨੂੰ ਮਨ ਨੇ ਹੀ ਮਾਰਨਾ ਹੈ। ਅਸੀਂ ਪੁੱਛਾਂਗੇ ਵੀ ਇਹ ਮਨ ਨਾਲ ਮਨ ਕਿਵੇਂ ਮਰੇਗਾ, ਜਦੋਂ ਮਨ ਵਿੱਚ ਮਲੀਨ ਫੁਰਨੇ ਪੈਦਾ ਹੋਣਗੇ, ਜੇ ਮਤ ਉੱਤੇ ਗੁਰੂ ਬੈਠਾ ਹੋਵੇਗਾ ਨਾ, ਤੇ ਉਸੇ ਫੁਰਨੇ ਨੂੰ ਗੁਰੂ ਦੇ ਮਤ ਦੇ ਫੁਰਨੇ ਨਾਲ ਮਾਰ ਦੇਗਾ, ਜਿਵੇਂ ਫੁਰਨੇ ਨਾਲ ਫੁਰਨਾ ਮਰੇਗਾ, ਤੇ ਸੱਚ ਜਾਣੋ ਉਹਨਾਂ ਫੁਰਨਿਆਂ ਦੇ ਮਰਨ ਨਾਲ ਹੀ ਮਨ ਦੀ ਮੌਤ ਹੋ ਜਾਏਗੀ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਨ ਕੀ ਵਾਸਨਾ ਮਨ ਤੇ ਚਰੈ, ਮਨ ਦੀਆਂ ਵਾਸਨਾਵਾਂ ਮਨ ਤੋਂ ਮਰਨਗੀਆਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਇਸ ਮਨ ਨੂੰ ਟਿਕਾਈਏ, ਤੇ ਮਨ ਅਸਲ ਵਿੱਚ ਛੇਤੀ ਕੀਤਿਆਂ ਨੀਵਾਂ ਹੁੰਦਾ ਨਹੀਂ, ਮੈਂ ਨੀਵੇਂ ਵਾਲੇ ਪਾਸੇ ਫਿਰ ਚੱਲਣਾ,
पहला बेनती कर रहे मम्मा मन से काज है मन साधे सिद्ध होए मन की मन से कह कबीरा मनसा मिलिया ना कोई जिदन गुरु मिल गया उस दिन गुरु साहब ने बाणी विच किया मन जोगी मन भोगिया मन मूर गावा कदी ओही मन है इको दम कहिंदा अज तो बाद परमात्मा दे चरणा नाल जुड़ जाना जोगी बनी बैठा ओही मन जेड़ा कहिंदा अजे बड़ी जिंदगी पई है आपां भोग भोग लईए इन्नी जल्दी विकीए एक खिन पहला जोगी सी अगले खिन भोगी हो गया कहन लगे किते मत चंगी होई सी उच्ची मत मिली ते ए मन जेड़ा गुरु दे शब्द नाल जुड़िया गुरु के शब्द नाल जुड़दिया सार ए मन करतार दा रूप भी हो सकदा है मन जोगी मन भोगिया मन मूर्ख गावार मन दाता मन मंगता मन सिर गुर करतार ए मन किते गुरु के चरणा भी जुड़ जाए ते गुरु के सिखो करतार दा रूप हो जाता है पर किवें काबू आवे साहब कृपालू जी ने दो तीन प्रमाण दिते ने पहली गल के मत मलीन होवे ते मन कदी टिकदा नहीं मत मलीन होवे एकाग्रता कदी बाणी नहीं सकदी साहब धन गुरु ग्रंथ साहब दी बाणी विचों तीन चार प्रमाण अर्ज करने ने मन दे टिका ले गुरु साहब दा एक प्रमाण असीं पढ़दे सुणने हजूर ने कहा भी एदे ते भरोसा कदी ना करी ते भरोसा कदी कीता भी नहीं जा सकदा जे गुरु दे शब्द दा कुंडा ना होवे कादा भरोसा कई बार जदों असीं इतिहासक घटनावां पढ़ने आ ना ते असीं कहने नहीं सिख नहीं कदी डोल सकदा किवें डोल गया मैं कहना गुरमुखो उस फकीर दी घटना कदी भुल्यो ना जिन्हों वेशवा रोज पुछदी सी कि फकीर बाबा कुत्ते दी पूछ चंगी के तेरी दाढ़ी चंगी बड़ी बड़ी सी सुनी उन्हें कहा नहीं अजे नहीं रोज पूछना अज अखीरले सवास आए कई बाबा फरीद साहब नाल जोड़दे ने मैं कहना हकीकत होवे जिस भी फकीर दी घटना सी ओ बंदे दे मन दी तस्वीर कोई पता नहीं इस नकम्मे ने किथे सिर पर ने डिग पैना अखीरले समय मरन शैया ते पए सन ते सद के उस वेशवा नूं कहन लगे मेरी दाढ़ी अज लगदा पवित्र है उन्हें पुछया सालां पहला क्यों ना उतर दिता कहिंदा मन दा कोई पता सी इह गंदे ने किथे जा डिगना है अज मैं मन दा धन्नवाद करना पिया कि मैं पाक दामन पाक चोला लैके जीवन मुक्त सचावा चोला लैके जाना पिया हकीकत वे दा कोई भरोसा नहीं गुरु साहब कहिंदे सिखा तू अपने मन नूं नीवा करन दा यतन करी मन नीवा मत उच्ची नाल हुंदा है ते उच्ची मत तां हुंदी है जे उच्चे रब दे नाम भी जुड़ जावे मैं बेनती जिहड़ी करन लगा तीन चार प्रमाण ने बाणी विचों ये मन क्यों नहीं टिकदा किवें टिके हजूर साहब हजूर ने बचन कीता है कहन लगे कदी गधे वल झाती मारो ओहदे अंदर कदी टिका नहीं हकीकत है जे बेकदरा बड़ा है ते जदों किते गधियां ते भार चुकण वालियां नूं असीं देखने हैं ते रब मेर करे गधे वर्गी दुर्दशा ना किसे दी हो जाए एक महापुरुष कहिंदे हुंदे सन ए मना खोतिया आवे हेठ खलोतिया आवा तेरा मुकना नहीं ते खेड़ा तेरा छुटना नहीं जरा कु पैर खसका लै हरी अंगूरी खा लै हुण इहदे अर्थ बड़े भावपूर्त सन एक वारी शायद अर्ज कीती सी ए मना खोतिया आवे हेठ खलोतिया आवा तेरा मुकना नहीं ते खेड़ा तेरा छुटना नहीं आवे दा खोता बड़ा बेचारा दुख पांदा है क्यों जदों लैके जांदा है मालक पिंड तों उदों कहिंदा इंज करो जां तां कच्चियां इटां लद जाओ ते जां इहदे उत्ते बालण पाओ इहदा बालण इहदे उत्ते गोहे लद लो लकड़ां लद लो पिंडों तुरदा है ते लकड़ां नाल लद्दिया जांदा है ते जदों आवे दे थल्ले खलोंदा उदों कहिंदा हुण खाली की जाणा है ते पक्कियां इटां लद के लै जाओ आउंदा वी भरिया है जांदा वी भरिया सच जाणो कि साडा मन भी उस खोते की तरह है जदों आया उदों भी पंडा पिछलियां जन्मां दियां लद के लै आया ते जदों तुरन लगदा किहड़ा भार इत्थे खाली कीता परत के होर छट लद के अगे तुर पिया आउंदा भी भरिया है ते कबीर साहिब बाबे नामदेव ने जिहड़ा शब्द कहा सी ना कि पिंडी उबकले संसारा भ्रम भ्रम आए तुमचे द्वारा जां एक दिन पढ़िया सी हजूर दा बचन कहन लगे हरका बागरा नाचै पिंदी मैं सागरा मन की कहने जिवें खूह दियां टिंडां दे विच पानी छलकदा है सच जाणो गुरु के सिखो इसे तरह मन जिहड़ा है इस शरीर टिंड दे विच संसार विच छलकदा पिया है ते खूह दी टिंड वर्गा इहदा गेड़ा वज्जै पिंदी उबकले संसारा ਪਹਿਲਾਂ ਕਿਹਾ ਸੀ ਕਿ ਨੱਚੇ ਪਿੰਦੀ ਮੈਂ ਸਾਗਰਾ ਸਾਗਰਾ ਦਰ ਤੇ ਪਾਣੀ, ਕਿ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ ਹੈ, ਇਸੇ ਤਰ੍ਹਾਂ ਮਨ ਦਿਨ ਰਾਤ ਛਲਕਦਾ ਪਿਆ। ਤੇ ਸਾਹਿਬ ਨੇ ਕਿਹਾ ਦੇਖੋ ਖੂਹ ਦੀਆਂ ਟਿੰਡਾਂ ਭਰੀਆਂ ਹੁੰਦੀਆਂ ਨੇ, ਖਾਲੀ ਹੋ ਜਾਂਦੀਆਂ ਨੇ, ਪਰਤ ਕੇ ਫਿਰ ਭਰੀਆਂ ਤੁਰ ਪੈਂਦੀਆਂ। ਖੂਹ ਦੀਆਂ ਟਿੰਡਾਂ ਦੀ ਮਾਲ ਜਿਹੜੀ ਉਹ ਗੇੜਾ ਵੱਜੇ ਹੀ ਰਹਿੰਦਾ, ਕਦੀ ਸਿੱਖਾਂ ਭੁੱਲੀ ਨਾ, ਵਕਾਰਾਂ ਦੇ ਲੈ ਕੇ ਇਉਂ ਕਹਿ ਲੈ ਸਵਾਸਾਂ ਦਾ ਪਾਣੀ ਇਸ ਟਿੰਡ ਵਿੱਚ ਭਰ ਕੇ ਲਿਆਉਣਾ। ਸਰੀਰ ਟਿੰਡ ਇੱਕ ਚੱਕਰ ਬਣਿਆ, ਆਉਣਾ ਸਾਡਾ ਸਾਲ, 20 ਸਾਲ, 50 ਸਾਲ, 70 ਸਾਲਾਂ ਵਿੱਚ ਟਿੰਡ ਖਾਲੀ ਹੁੰਦੀ ਏ, ਪਰਤ ਕੇ ਫਿਰ ਮਾਲਾ ਦਾ ਗੇੜਾ ਆਉਂਦਾ, ਫਿਰ ਤੁਰ ਪੈਂਦਾ ਭਰਨ ਵਾਸਤੇ। ਕਹਿਣ ਲੱਗੇ ਕਦੀ ਖੂਹ ਦੀਆਂ ਟਿੰਡਾਂ ਵੱਲ ਝਾਤੀ ਮਾਰੋ, ਉਹਨਾਂ ਦਾ ਗੇੜਾ ਮੁੱਕਦਾ ਹੀ ਨਹੀਂ, ਇੱਕ ਭਰਦੀ ਏ ਖਾਲੀ ਹੁੰਦੀ ਏ, ਫਿਰ ਭਰਦੀ ਏ ਫਿਰ ਖਾਲੀ ਹੁੰਦੀ ਏ। ਸੱਚ ਜਾਣੋ ਇਹੀ ਤਾਂ ਅੰਦਰ ਦੀ ਜੀਵ ਆਤਮਾ ਦੀ ਅਵਸਥਾ, ਮਨ ਟਿਕਦਾ ਕਿੱਥੇ ਪਿਆ। ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਟਿਕੇ ਕਿਵੇਂ, ਜਿੰਨੀ ਦੇਰ ਤੱਕ ਬੰਦੇ ਦਾ ਨੇਮ ਨਹੀਂ ਬਣਦਾ ਓਨੀ ਦੇਰ ਤੱਕ ਮਨ ਨਹੀਂ ਜੇ ਟਿਕਨੇ, ਨੇਮ ਤੋਂ ਬਿਨਾਂ ਮਨ ਹਮੇਸ਼ਾ ਆਕੀ ਰਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਧੇ ਨੂੰ ਪੈਰਾਂ ਤੋਂ ਰੱਸਾ ਖੋਲਣ ਤੋਂ ਪਹਿਲਾਂ ਸਮਾਨ ਲੱਦਣ ਵਾਲੇ ਉਸ ਮਾਲਕ ਵੱਲ, ਗਧੇ ਦੇ ਮਾਲਕ ਵੱਲ ਝਾਤੀ ਮਾਰਿਓ। ਉਹਨੂੰ ਜੇ ਕਹੀਏ ਗਰੀਬ ਨੇ ਕੀ ਤਰ੍ਹਾਂ ਵਿਗਾੜਿਆ, ਵਿਹਲਾ ਹੈ ਨਾ, ਤੇ ਇਹਦੇ ਪੈਰਾਂ ਵਿੱਚੋਂ ਪੈਖੜ ਖੋਲ ਦੇ, ਰੱਸਾ ਖੋਲ ਦੇ, ਸੰਗਲ ਖੋਲ ਦੇ। ਉਹ ਕਹਿੰਦਾ ਤੈਨੂੰ ਦੂਰੋਂ ਲੱਗਦਾ ਬੜਾ ਚੰਗਾ ਹੈ, ਪਰ ਮੈਂ ਇਹਦੀ ਕਰਤੂਤ ਨੂੰ ਜਾਣਨਾ, ਮੈਂ ਸਮਝਣਾ ਇਹ ਕਰਦਾ ਕੀ। ਕਹਿਣ ਲੱਗਾ ਪੈਰਾਂ ਵਿੱਚੋਂ ਰੱਸਾ ਖੋਲਣ ਦੀ ਦੇਰ ਹੈ, ਮੈਨੂੰ ਦਲੱਤੀ ਮਾਰ ਕੇ ਸੱਟੇਗਾ, ਇਹਨੇ ਮੇਰੇ ਕਾਬੂ ਪਰਤ ਕੇ ਨਹੀਂ ਆਉਣਾ। ਕਹਿਣ ਲੱਗਾ ਖੋਲੇਗਾ ਕਦੋਂ, ਕਹਿੰਦਾ ਮੈਂ ਖਾਲੀ ਦਾ ਨਹੀਂ ਖੋਲਣਾ, ਮੈਂ ਇਹਦੇ ਤੇ ਲੱਦਾਂਗਾ ਭਾਰ, ਪਰਤ ਕੇ ਇਹਦੇ ਪੈਰਾਂ ਵਿੱਚੋਂ ਖੋਲਾਂਗਾ ਰੱਸਾ, ਤੇ ਦੇਖੀਏ ਦੁਲੱਤੀ ਮਾਰਨ ਜੋਗਾ ਮੈਂ ਛੱਡਣੀ ਕੋਈ ਨੀ, ਨਾ ਵਿਹਲਾ ਰਹਿ ਨਾ ਪੈਰ ਵਿੱਚੋਂ ਇਹਨੂੰ ਖਾਲੀਪਨ ਮਹਿਸੂਸ ਹੋਵੇ, ਭਾਰ ਲੱਦਿਆ ਰਹੇਗਾ ਤੇ ਦੁਲੱਤੀ ਨਹੀਂ ਜੇ ਮਾਰਦਾ। ਸੱਚ ਜਾਣੋ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਅਸੀਂ ਕਿਵੇਂ ਦਾਵਾ ਕਰਕੇ ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਡੋਲ ਸਕਦਾ। ਕਹਿਣ ਲੱਗੇ ਮਨ ਖੁੱਟ ਹਾਰ ਹੈ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ, ਤੂੰ ਮਹਾ ਉਦਮਾਦਾ, ਤੂੰ ਤਾਂ ਆਪਣੀ ਆਪ ਉਦਰੀਆਂ ਕਰਨਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਕਹਿਣ ਲੱਗੇ ਜਿਵੇਂ ਗਧੇ ਉੱਤੇ ਭਾਰ ਲਾਦੀ ਏ ਤੇ ਪੈਖੜ ਤਾਂ ਖੋਲੀਦਾ ਹੈ। ਉਹ ਸੱਜਣਾ ਜਦੋਂ ਤੂੰ ਦੁਨੀਆਂ ਵਿੱਚ ਤੁਰਨ ਲੱਗਣਾ ਹੈ ਨਾ, ਇਸ ਸ਼ਬਦ ਦਾ ਭਾਰ ਪਰ ਚੇਤੇ ਰੱਖੀ, ਉਹਦਾ ਭਾਰ ਦੁੱਖ ਹੈ ਤੇ ਤੇਰੇ ਉੱਤੇ ਗੁਰੂ ਕੇ ਸ਼ਬਦ ਦਾ ਪੈਰਾ ਸੁੱਖ ਹੋਵੇਗਾ। ਉਦਨ ਅਰਜ ਕੀਤੀ ਸੀ ਗਧੇ ਦਾ ਭਾਰ ਹੈ ਸਾਡੇ ਵੀ ਭਾਰ ਨਹੀਂ, ਬਾਹਰ ਤੁਰਨੇ ਆ ਕਿ ਸਾਡੀਆਂ ਅੱਖਾਂ, ਸਾਡੀ ਜ਼ਬਾਨ, ਸਾਡੇ ਕੰਨ ਬਾਹਰੋਂ ਮਨ ਨੂੰ ਸਾਰੀ ਜਾਣਕਾਰੀ ਨਹੀਂ ਦਿੰਦੇ, ਇੰਨਾ ਭੈੜਾ ਹੈ, ਇਹਨਾਂ ਵਿਚਾਰਿਆਂ ਨੂੰ ਪਚਲਾ ਲੈਂਦਾ ਹੈ, ਅੱਖਾਂ ਨੂੰ ਵਰਗ ਲਾ ਲੈਂਦਾ ਮਨ, ਕੰਨਾਂ ਨੂੰ ਵਰਗ ਲਾ ਲੈਂਦਾ, ਕਹਿੰਦਾ ਆਖਰ ਮੈਂ ਰਾਜਾ ਵਾਂ ਮੇਰੀ ਮੰਨੋ। ਤੇ ਗੁਰਮੁਖ ਇਹ ਕਦੀ ਭੁੱਲੇ ਨਾ ਜਿਉੜਾ ਕਿ ਇਹਨਾਂ ਇੰਦਰੀਆਂ ਨੂੰ ਤਾਂ ਆਪ ਖੁਦਰੇ ਪਾਨ ਨਾਲ ਵਰਤ ਜਾਏਗਾ, ਇੰਦਰੀਆਂ ਤੇ ਛੱਡ ਕੇ ਇੱਥੇ ਰਹਿ ਜਾਣਗੀਆਂ ਜੀਵ ਆਤਮਾ। ਮੈਂ ਬੇਨਤੀ ਕੀਤੀ ਇੰਦਰੀਆਂ ਤੇ ਮਨ ਦੇ ਦਰਮਿਆਨ, ਇੰਦਰੀਆਂ ਤੇ ਆਤਮਾ ਦੇ ਦਰਮਿਆਨ ਮਨ ਦੀ ਸ਼ਕਤੀ ਹੈ, ਮਨ ਨੇ ਆਪਣੀ ਮਰਜ਼ੀ ਨਾਲ ਇੰਦਰੀਆਂ ਨੂੰ ਭੋਗਿਆ ਤੇ ਜਿੱਦਣ ਮੌਤ ਹੋਣੀ ਹੈ ਅੱਖਾਂ ਇੱਥੇ ਰਹਿ ਜਾਣੀਆਂ ਨੇ, ਕੰਨ ਇੱਥੇ ਰਹਿ ਜਾਣੇ ਨੇ, ਜੀਭ ਇੱਥੇ ਰਹਿ ਜਾਣੀ ਏ, ਹੱਥ ਇੱਥੇ ਰਹਿ ਜਾਣੀ ਏ, ਅੰਦਰ ਵਾਲੀ ਜਿੰਦ ਦੇ ਗਲ ਵਿੱਚ ਰੱਸਾ ਪਾ ਕੇ ਕਹਿਣਾ ਤੂੰ ਆਖਾਂ। ਤੇਰੇ ਵਿੱਚੋਂ ਸ਼ਕਤੀ ਨਿਕਲ ਕੇ ਤਾਂ ਮਨ ਕੋਲ ਜਾਂਦੀ ਸੀ, ਕਿਉਂ ਨਾ ਕਾਬੂ ਕੀਤਾ। ਸਾਹਿਬ ਨੇ ਕਿਹਾ ਕਹਿਣ ਲੱਗੇ ਇਹਦਾ ਯਕੀਨ ਨਾ ਕਰੀ, ਬਾਬੇ ਕਬੀਰ ਨੂੰ ਤਾਂ ਇੱਥੋਂ ਤੱਕ ਕਹਿਣਾ ਪੈ ਗਿਆ, ਬਾਬਾ ਅਬ ਨਾ ਬਸੋ ਇਹ ਗਾਉਂ, ਕਹਿੰਦਾ ਮੈਂ ਕੋਈ ਨੀ ਇਹ ਸਰੀਰ ਵਿੱਚ ਰਹਿਣਾ, ਮਨ ਕੋਈ ਨੀ ਮੰਨਦਾ ਮੇਰੀਆਂ ਗੱਲਾਂ, ਬਾਬਾ ਅਬ ਨਾ ਬਸੋ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾ। ਅਗਲਾ ਉਹਨਾਂ ਆਰੰਭ ਵਿੱਚ ਸ਼ਬਦ ਕਿਹਾ ਕਿ ਦੇਹੀ ਗਾਵਾਂ ਜੀਓ ਤਰ ਮਹਿਤੋ, ਬਸੈ ਪੰਚ ਕਿਰਸਾਨਾ ਨੈਨੂ ਨਕਤੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ, ਬਾਬਾ ਅਬ ਨਾ ਬਸੋ ਇਹ ਗਾਉਂ, ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ, ਉਹ ਗੁਰੂ ਕੇ ਸਿੱਖੋ ਪੰਚ ਕਿਰਸਾਨ ਵਾ ਭਾਗ ਗਏ ਲੈ ਬੰਦਿਓ ਜੀਓ ਦਰਬਾਰੀ। ਹਾਂ ਜਿਨ੍ਹਾਂ ਦੇ ਮਨ ਨੀਵੇਂ ਤੇ ਮਤ ਉੱਚੀ ਹੋਵੇ ਉਹਨਾਂ ਨੂੰ ਕਦੀ ਬੰਨਿਆ ਨੀ ਜਾਂਦਾ, ਕਿਉਂਕਿ ਉਹਨਾਂ ਨੇ ਬਾਣੀ ਵੀ ਸ਼ਬਦ ਕਹੇ ਨੇ ਕਿ ਕਬੀਰ ਮੇਰੀ ਬੁੱਧ ਕੋ, ਕਿਉਂਕਿ ਮੇਰੀ ਮਤ ਉੱਚੀ ਏ, ਮੇਰੀ ਉੱਚੀ ਮਤ ਨੂੰ ਜਮਦੂਤ ਕਦੀ ਫਿਟਕਾਰ ਨੀ ਪਾ ਸਕਦਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾਂ ਸਿਰਜਿਆ ਸੋ ਜਪਿਆ ਪਰਵਤ ਗਾਹ। बेनती कर रहा सा कि जिवें गधे दे उत्ते भार लदीए ते उहदे पैरां तों पैखड़ खोली दे इहनूं प्रैक्टिकल तौर ते कमाईए खां। जदों आपां अपने नितनेम नूं वधावांगे ना शब्द की कमाई करांगे ते सच जाणो ਇਹ ਬਾਹਰ ਤੁਰਿਆ ਹੋਇਆ ਵੀ ਗੁਰੂ ਦੀ ਮੱਤ ਦੇ ਥੱਲੇ ਚੱਲੇਗਾ, ਇਹ ਨੀਵਾਂ ਰਹੇਗਾ। ਜਦੋਂ ਸ਼ਬਦ ਦਾ ਪੱਲਾ ਛੱਡ ਦਿਆਂਗੇ ਤੇ ਬਾਹਰ ਤੁਰਿਆ ਹੋਇਆ ਵੀ ਅੰਦਰ ਦੀ ਮਲੀਨਤਾ ਲਈ ਜਾਏਗਾ। ਕਹਿੰਦੇ ਨੇ ਜਿਵੇਂ ਗਧੇ ਦਾ ਪੈਰ, ਉਹਦਾ ਰੱਸਾ ਖੋਲੀਏ ਤੇ ਤਾਂ ਜੇ ਭਾਰ ਲੱਗੇ ਮਨ ਨੂੰ ਬਾਹਰ ਲੈ ਕੇ ਜਾਣੇ ਉੱਤੇ ਸ਼ਬਦ ਦਾ ਭਾਰ ਲਈ। ਉਹਨਾਂ ਦੂਸਰਾ ਪ੍ਰਮਾਣ ਦਿੱਤਾ ਮੇਰੇ ਸੱਚੇ ਕਿਰਪਾਲੂ ਸਤਿਗੁਰੂ ਨੇ, ਕਹਿਣ ਲੱਗੇ ਹਾਥੀ ਕੋਲ ਕਿੰਨੀ ਤਾਕਤ ਹੈ, ਉਹਦੇ ਸਿਰ ਤੇ ਇੱਕ ਮਹਾਵਤ ਬੈਠਾ, ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਹਾਥੀ ਤਾਕਤਵਰ ਬੜਾ ਹੈ, ਪਰ ਜੇ ਕਿਤੇ ਕੁੰਡੇ ਤੋਂ ਬਾਹਰਾਂ ਹੋ ਜਾਏ ਹਾਥੀ ਉਜਾੜੇ ਪਾ ਕੇ ਰੱਖ ਦਿੰਦਾ, ਜੇ ਕੁੰਡੇ ਦੇ ਥੱਲੇ ਚੱਲੇ ਤੇ ਹਾਥੀ ਕਈਆਂ ਦੀ ਰੋਟੀ ਦਾ ਸਾਧਨ ਬਣ ਜਾਂਦਾ ਹੈ, ਹਾਥੀ ਕਈਆਂ ਦੇ ਘਰਾਂ ਦਾ ਸ਼ਿੰਗਾਰ ਬਣਦਾ ਹੈ, ਹਾਥੀ ਕਈਆਂ ਜਲੂਸਾਂ ਦਾ ਸ਼ਿੰਗਾਰ ਬਣ ਜਾਂਦਾ। ਚੇਤੇ ਰੱਖੀ ਜੇ ਕੁੰਡਾ ਨਹੀਂ ਹਾਥੀ ਵੀ ਤਬਾਹੀਏ, ਜੇ ਸ਼ਬਦ ਦਾ ਕੁੰਡਾ ਨਹੀਂ ਮਨ ਸ਼ਿੰਗਾਰ ਨਹੀਂ ਬਣਦਾ। ਅਸਲ ਵਿੱਚ ਕੁੰਡੇ ਤੋਂ ਬਿਨਾਂ ਜਿਹੜੇ ਮਨ ਨੇ ਉਹ ਅੰਦਰ ਦੀ ਤਬਾਹੀ ਕਰਕੇ ਰੱਖ ਦਿੰਦੇ। ਮਨ ਨੀਵਾਂ ਕਿਵੇਂ ਹੋਵੇ? ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਚੇਤੇ ਰੱਖ ਕਿ ਮਨ ਕੁੰਚਰ ਤੀਲਕ ਗੁਰੂ ਮਹਾਵਤ ਸਿਰ ਤੇ ਗੁਰੂ ਹੋਵੇ ਤਾਂ ਮਤ ਉੱਚੀ ਹੋਵੇਗੀ, ਜੇ ਉੱਤੇ ਗੁਰੂ ਨੂੰ ਬਿਠਾਏਗਾ। ਮਨ ਕੁੰਚਰ ਤੀਲਕ ਗੁਰੂ ਗਿਆਨ ਕੁੰਡਾ, ਤੇਰੇ ਕੋਲ ਸ਼ਬਦ ਦਾ ਕੁੰਡਾ ਹੋਵੇ ਗਿਆਨ ਦਾ ਕੁੰਡਾ ਹੋਵੇ ਤੇ ਮਨ ਟਿਕੇਗਾ। ਕਹਿਣ ਲੱਗੇ ਪਿਆਰੇ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ ਜੈ ਖਿੰਚੈ ਪੈ ਜਾਏ ਨਾਨਕ ਹਸਤੀ ਕੁੰਡਾ ਬਾਹਰਾ ਫਿਰ ਫਿਰ ਔਜੜ ਪਾਏ। ਜਿਹਦੇ ਸਿਰ ਤੇ ਕੁੰਡਾ ਨਹੀਂ ਉਹ ਉਜਾੜੇ ਪਾ ਦਿੰਦਾ ਗੁਰਸਿੱਖੋ, ਜਿਹਦੇ ਮਨ ਦੇ ਉੱਤੇ ਸ਼ਬਦ ਦਾ ਕੁੰਡਾ ਨਹੀਂ ਉਹਨੇ ਤੇ ਜ਼ਿੰਦਗੀ ਤਬਾਹ ਕਰਨੀ ਕਰਨੀ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅਸੀਂ ਗੁਰੂ ਦਰ ਤੇ ਗਏ, ਉਹਨਾਂ ਨੂੰ ਪੁੱਛਿਆ ਮਹਾਰਾਜ ਕਿਰਪਾ ਕਰੋ ਮਨ ਨੀਵਾਂ ਹੋ ਜਾਏ, ਕਿਤੇ ਮਨ ਨੂੰ ਝੁਕਣ ਦੀ ਜਾਂਚ ਆ ਜਾਏ। ਆਕੜ ਵਿੱਚ ਹੀ ਤੁਰਿਆ ਰਹਿੰਦਾ, ਝੁਕਦਾ ਹੀ ਨਹੀਂ, ਮੰਨਦਾ ਹੀ ਨਹੀਂ ਪਿਆ ਗੱਲ। ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਕਿਹਾ, ਮੈਂ ਉਹ ਆਪ ਨੂੰ ਸਾਂਝਾ ਕਰਕੇ ਮਨ ਨੀਵੇਂ ਸੰਬੰਧੀ ਅਰਜ਼ ਕਰਨੀ। ਦੇਖੋ ਪਹਿਲਾਂ ਬੇਨਤੀ ਕਰ ਰਿਹਾ, ਇਹ ਮਨ ਕੀ ਹੈ, ਕੀ ਕੁਝ ਕਰਦਾ ਪਿਆ? ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਅਬ ਮੋਰੋ ਨਾਚ ਨੂੰ ਰਹੋ। ਕਹਿੰਦੇ ਹੁਣ ਮੇਰਾ ਨੱਚਣ ਵਾਲਾ ਮਨ ਨਹੀਂ ਕਰਦਾ। ਧਿਆਨ ਦਿਆ ਜੇ, ਨਚਾਣਾ ਕਿਹਨੂੰ ਸੀ? ਵਾਹਿਗੁਰੂ ਕਿਰਪਾ ਕਰਕੇ ਸਾਨੂੰ ਸਮਤੀਆਂ ਬਖਸ਼ੇ, ਬਾਕੀ ਹਾਲ ਕੋਈ ਨਹੀਂ ਸਾਡਾ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਅਬ ਮੋਰੋ ਨਾਚ ਨੂੰ ਰਹੋ, ਹੁਣ ਮੇਰਾ ਜਿਹੜਾ ਮਨ ਸੀ ਉਹ ਨੱਚਦਾ ਨਹੀਂ। ਕਿਉਂ? ਕਹਿਣ ਲੱਗੇ ਅੱਗੇ ਥਾਂ ਥਾਂ ਤੇ ਨੱਚਦਾ ਫਿਰਦਾ ਸੀ ਮਾਇਆ ਦੀ ਖਾਤਰ, ਤ੍ਰਿਸ਼ਨਾ ਦੀ ਖਾਤਰ, ਵਿਕਾਰਾਂ ਦੀ ਖਾਤਰ। ਕਿਉਂ ਜੀ? ਕਹਿਣ ਲੱਗੇ ਜਿੱਦਣ ਦਾ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਸ਼ਬਦ ਸੁਣਿਆ ਉਦਣ ਮਨ ਨੱਚਣਾ ਬੰਦ ਕਰ ਗਿਆ, ਬੋਲਦੀ ਕੋਈ ਨਹੀਂ। ਕਹਿਣ ਲੱਗੇ ਮਰ ਗਿਆ, ਇਹਦੀ ਆਵਾਜ਼ ਹੀ ਬੰਦ ਹੋ ਗਈ। ਪੁੱਛਿਆ, ਜੀ ਕੋਈ ਗੱਲ ਦੱਸੋ, ਕਿਰਪਾ ਮਿਹਰ ਕਰਕੇ ਦੱਸੋ, ਕਿਵੇਂ ਸਮਝ ਪੈ ਜਾਏ ਇਹ ਨੱਚਣਾ ਬੰਦ ਹੋ ਗਿਆ? ਮੇਰੇ ਸਾਹਿਬ ਕਿਰਪਾਲੂ ਜੀ ਨੇ ਉੱਥੇ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਸਾਡਾ ਇੱਕ ਅਮੀਰ ਕਲਚਰ, ਅਮੀਰ ਸੱਭਿਆਚਾਰ ਸੀ, ਹੁਣ ਵੀ ਅਜਿਹਾ ਹੈ ਕਿ ਬੱਚੀ ਜਵਾਨ ਹੋਣੀ ਤੇ ਉਹਦੇ ਲਈ ਮਾਤਾ ਪਿਤਾ ਨੇ ਘਰ ਢੂੰਡਣਾ, ਪਰਿਵਾਰ ਨੇ ਵਰ ਲੱਭਣਾ। ਕਹਿੰਦੇ ਨੇ ਉਹ ਆਪਣੀਆਂ ਸਹੇਲੀਆਂ ਵਿੱਚ ਬਹਿੰਦੀ ਸੀ, ਨਾ ਮਾਂ ਨਾਲ ਗੱਲ ਕਰਦੀ ਸੀ, ਨਾ ਬਾਪ ਨਾਲ, ਨਾ ਭਰਜਾਈਆਂ ਨਾਲ, ਨਾ ਭਰਾ ਨਾਲ। ਜਦੋਂ ਉਹਦੀਆਂ ਹਮ ਉਮਰ ਦੀਆਂ ਸਹੇਲੀਆਂ ਆਉਣੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮਨ ਕਿਵੇਂ ਟੇਕਿਆ? ਜਦੋਂ ਸਹੇਲੀਆਂ ਕਿਤੇ ਬਾਹਰ ਜਾਣਾ, ਅਜੇ ਉਹਦੇ ਮੰਗਣੀ ਹੋਈ ਹੋਣੀ ਤੇ ਸਹੇਲੀਆਂ ਨੇ ਕਹਿਣਾ, ਤੇਰਾ ਪਤੀ ਇਹੋ ਜਿਹਾ ਹੋਣਾ, ਤੇਰੇ ਪਤੀ ਦਾ ਇਹੋ ਜਿਹਾ ਕਾਰੋਬਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਮੈਂ ਜਾ ਰਿਹਾ। ਸਹੇਲੀਆਂ ਨੇ ਜ਼ਰੂਰ ਪੁੱਛਣਾ ਤੇ ਇਹਨੂੰ ਮਖੌਲ ਵੀ ਕਰਨੇ, ਤੇਰਾ ਪਤੀ ਇਹੋ ਜਿਹਾ ਹੋਵੇਗਾ, ਤੇ ਉਹਨੇ ਵੀ ਅੱਗੋਂ ਹੱਸ ਕੇ ਕਹਿ ਦੇਣਾ ਇਹੋ ਜਿਹਾ ਹੋਵੇਗਾ। ਕਹਿਣ ਲੱਗੇ ਜਿੱਦਣ ਉਹ ਪਤੀ ਪਰਨਾਣ ਆਇਆ, ਜਿਹੜੀ ਪਤੀ ਦੀਆਂ ਗੱਲਾਂ ਕਰਕੇ ਸਹੇਲੀਆਂ ਨਾਲ ਹੱਸਦੀ ਸੀ ਨਾ, ਆਉਂਦਿਆਂ ਸਾਰ ਉਹਨੇ ਘੁੰਡ ਕੱਢ ਲਿਆ, ਆਪਣੇ ਪਤੀ ਤੋਂ ਆਪਣਾ ਚਿਹਰਾ ਵੀ ਲੁਕਾ ਲਿਆ। ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ, ਮਨ ਕਿਵੇਂ ਟਿਕਿਆ? ਕਹਿਣ ਲੱਗੇ ਗੁਰੂ ਕੇ ਸਿੱਖੋ ਕਿ ਜਿਵੇਂ ਇੱਕ ਕੁਵਾਰੀ ਕੰਨਿਆ ਪਤੀ ਦੀਆਂ ਗੱਲਾਂ ਆਪਣੀਆਂ ਸਹੇਲੀਆਂ ਨਾਲ ਕਰਕੇ ਹੱਸਦੀ ਸੀ ਜਿੱਦਣ ਪਤੀ ਆਇਆ, ਤੇ ਅੱਜ ਵੀ ਤੁਸੀਂ ਦੇਖੋ ਇਹ, ਮੈਂ ਬੇਨਤੀ ਕੀਤੀ, ਇਹ ਕਲਚਰ ਹੈ ਉੱਥੋਂ ਦਾ, ਇਹ ਸੱਭਿਆਚਾਰ ਹੈ ਉੱਥੋਂ ਦਾ। ਸਾਡੇ ਇਲਾਕੇ ਵਿੱਚ, ਹਰਿਆਣੇ ਵਿੱਚ ਤੇ ਲੋਕਲ ਲੋਕ ਅਜੇ ਵੀ ਕਰਦੇ ਨੇ, ਭਾਵੇਂ ਸ਼ਾਦੀ ਹੋਈ ਵੀ ਹੋਵੇ, ਕਈ ਸਾਲ ਹੋ ਜਾਣ, ਜੇ ਕਿਤੇ ਤੀਜੇ ਬੰਦੇ ਕੋਲ ਪਤੀ ਆ ਜਾਏ ਤੇ ਇੱਕੋ ਦਮ ਅੱਗੋਂ ਘੁੰਡ ਕੱਢ ਲੈਂਦੀਆਂ ਬੀਬੀਆਂ, ਆਪਣੇ ਪਤੀ ਤੋਂ ਘੁੰਡ ਕੱਢਦੀਆਂ। ਮੇਰਾ ਭਾਵ ਇਹ ਨਹੀਂ कि ਇਹ ਕਹਿਣ ਤੋਂ ਵੀ ਘੁੰਡ ਕੱਢਣਾ ਚਾਹੀਦਾ। ਗੁਰਮਤ ਨੇ ਪ੍ਰਵਾਨ ਨਹੀਂ ਕੀਤਾ ਉਦਾਹਰਨ ਦਾ ਇੱਕ ਪੱਖ ਲਈਓ, ਕਿਉਂਕਿ ਡਰ ਇਹ ਲੱਗਦਾ ਰਹਿੰਦਾ ਕਈ ਵਾਰੀ ਉਦਾਹਰਨ ਕਿਸੇ ਹੋਰ ਪਰਪੇਖ ਵਿੱਚ ਹੁੰਦੀ ਹੈ ਤੇ ਅਰਥ ਅਸੀਂ ਆਪਣੇ ਘਰ ਹੋਰ ਕੱਢ ਕੇ ਲੈ ਜਾਂਦੇ। ਉਹਦਾ ਭਾਵ ਇਹ ਵੇ ਸੱਚ ਜਾਣੋ ਸਭ ਤੋਂ ਵੱਧ ਬਖੇੜੇ ਹੀ ਇਹ ਪਿਆ। ਕਹਿੰਦਾ ਪ੍ਰਚਾਰਕ ਕੁਝ ਹੁੰਦਾ, ਲੋਕੀ ਅਰਥ ਕੁਝ ਕੱਢ ਕੇ ਲਈ ਜਾਂਦੇ। ਹੁਣ ਉੱਥੇ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ। ਕੁਵਾਰੀ ਕੰਨਿਆ ਆਪਣੀ ਪਤੀ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਪਈ ਏ। ਜੋ ਸੁਰਜਨ ਗ੍ਰਹਿ ਭੀਤਰ ਆਇਓ, ਜਦੋਂ ਉਹ ਸੁਰਜਨ ਦਾ ਅਰਥ ਪਤੀ ਪਹਿਲਾਂ ਅਖਰੀ ਅਰਥ ਕਰ ਰਿਹਾ ਵਾ, ਜਿੱਦਣ ਉਹ ਘਰ ਆ ਗਿਆ ਤੋ ਮੁਖ ਕਾਜ ਲੱਜੋ, ਉਸੇ ਵੇਲੇ ਆਪਣੇ ਮੂੰਹ ਨੂੰ ਢੱਕ ਲਿਆ, ਆਪਣੀਆਂ ਸਹੇਲੀਆਂ ਕੋਲ ਪਤੀ ਨਾਲ ਗੱਲ ਕਰਨ ਵੀ ਤਿਆਰ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ, ਜਿੰਨੀ ਦੇਰ ਤੱਕ ਤੁਸੀਂ ਘਰ ਨਹੀਂ ਸਵਾਏ ਮਨ ਜਣੇ ਖਣੇ ਨਾਲ ਹੀ ਗੱਲਾਂ ਕਰਦਾ ਸੀ, ਭੱਜਿਆ ਫਿਰਦਾ ਸੀ। ਕਹਿਣ ਲੱਗੇ ਜੇ ਪਤੀ ਘਰ ਵਿੱਚ ਆ ਜਾਏ ਤੇ ਔਰਤ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕਹਿਣ ਲੱਗੇ ਜਿੱਦਣ ਸੁਰਜਨ ਪਰਮਾਤਮਾ ਘਰ ਵਿੱਚ ਆ ਗਿਆ, ਨਾਮ ਘਰ ਵਿੱਚ ਆ ਗਿਆ, ਸੱਚ ਜਾਣੋ ਉਦਨ ਮਨ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ। ਕੁਮਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ, ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲੱਗੋ, ਉਸੇ ਵੇਲੇ ਉਹਨੇ ਚਿਹਰਾ ਢੱਕ ਲਿਆ। ਹੁਣ ਅਗਲੀ ਉਦਾਹਰਨ ਸਾਹਿਬ ਨੇ ਦਿੱਤੀ, ਸੋਨਾ ਕਰਨ ਵਾਲੇ ਵੀਰ ਦੀ ਕੁਠਾਲੀ ਵਿੱਚ ਸੋਨਾ ਪਾਇਆ ਤੇ ਉਹਨੂੰ ਅੱਗ ਨਾਲ ਛੇਕ ਦੇਈ ਜਾਂਦਾ। ਗੁਰਮੁਖੋ ਸਾਡੀ ਸਮੱਸਿਆ ਇਹ ਵੇ, ਅਸੀਂ ਬਿਨਾਂ ਕਮਾਈ ਤੋਂ ਪੁੱਛੀ ਜਾਂਦੇ ਹਾਂ, ਮਨ ਨਹੀਂ ਟਿਕਦਾ। ਮੈਂ ਬੇਨਤੀ ਕਰਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਭਰੋਸਾ ਕਰਕੇ ਵੇਖੋ ਅੰਦਰ ਆਪੋ ਆਪਣੇ ਨਿਸਾਰਿਆਂ ਦੇ। ਕੋਈ ਜ਼ਰੂਰੀ ਨਹੀਂ ਕਿਸੇ ਦੀ ਬਾਹਰ ਦੀ ਕਿਰਿਆ ਨੂੰ ਦੇਖ ਕੇ ਕਹਿ ਦਈਏ ਇਹ ਬੰਦਾ ਬੜਾ ਕੁਛ ਹੈ, ਇਹਦਾ ਅੰਦਰ ਨਹੀਂ ਟਿਕਿਆ। ਖਿਮਾ ਕਰਿਓ, ਕਈ ਵਾਰੀ ਐਸੇ ਜੁੜੇ ਹੋਏ ਵੀ ਹੁੰਦੇ ਨੇ, ਬਾਹਰੋਂ ਤੱਕੀਦਾ ਵੀ ਚੁੰਚ ਗਿਆਨ ਹੈ ਪਰ ਅੰਦਰੋਂ ਝਾਤੀ ਮਾਰੀ ਦਾ ਇੰਜ ਲੱਗਦਾ ਵੀ ਜਿਵੇਂ ਓਤ ਪੋਤ ਨੇ। ਸਾਹਿਬ ਨੇ ਬਾਣੀ ਵਿੱਚ ਕਿਹਾ ਨੀ ਕਿ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ। ਕਹਿਣ ਲੱਗੇ ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਮੁਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ। ਇਹ ਨੇ ਸਿੱਖ ਜਿਨ੍ਹਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੈ। ਲੋਗਨ ਸਿਉ ਮੇਰਾ ਠਾਠਾ ਬਾਗਾ, ਕਹਿੰਦੇ ਨੇ ਲੋਕਾਂ ਨਾਲ ਮੈਂ ਹੱਸਣਾ ਗੱਲਾਂ ਕਰਨਾ ਵਾ, ਪਰ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅੰਦਰ ਮੇਰੇ ਨੂੰ ਪੁੱਛ ਕੇ ਦੇਖੋ, ਮੇਰਾ ਮਨ ਨਾਮ ਵਿੱਚ ਵਿਝਾ ਪਿਆ ਹੈ। ਸੱਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬੁਆਰ ਸੂਤ ਸਗਲ ਸਿਉ ਮੌਲਾ, ਬਾਹਰ ਮੈਂ ਇਸ ਤਰ੍ਹਾਂ ਉਲਝਿਆ ਪਿਆ ਜਿਵੇਂ ਤਾਣੀ ਉਲਝੀ ਹੁੰਦੀ ਹੈ ਤਾਣੇ ਪੇਟੇ ਵੀ। ਕਹਿਣ ਲੱਗੇ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਬਾਹਰ ਦੇ ਝੰਬੇਲੇ ਦੇਖ ਕੇ ਨਾ ਕਹਿ ਦੀ ਕਿ ਅੰਦਰੋਂ ਵੀ ਉਲਝਿਆ, ਅੰਦਰੋਂ ਇਸ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇ ਪਏ। ਮੁੱਕੀ ਬਾਤ ਸਗਲ ਸਿਉ ਕਰਤਾ, ਮੈਂ ਜ਼ਬਾਨ ਨਾਲ ਸਾਰਿਆਂ ਨਾਲ ਗੱਲਾਂ ਕਰਨਾ ਪਰ ਜੀ ਸੰਗ ਪ੍ਰਭ ਆਪਣੇ ਧਰਤਾ। ਹੁਣ ਅਸੀਂ ਕਹਾਂਗੇ ਵੀ ਜਿਹੜਾ ਮੂੰਹ ਨਾਲ ਗੱਲਾਂ ਕਰਦਾ ਜਿੰਦ ਨਾਲ ਕਿਵੇਂ ਧਰਦਾ? ਜੇ ਮੂੰਹ ਨਾਲ ਗੱਲਾਂ ਕਰਦਿਆਂ ਕੀਰਤਨ ਕਥਾ ਸੁਣਦਿਆਂ ਮਨ ਘਰ ਦੀਆਂ ਗੱਲਾਂ ਸੋਚਦਾ ਪਿਆ ਤੇ ਸੱਚ ਜਾਣੋ ਘਰ ਦੀਆਂ ਗੱਲਾਂ ਕਰਦਿਆਂ ਬੰਦੇ ਦਾ ਮਨ ਬੰਦਗੀ ਵਾਲੇ ਪਾਸੇ ਵੀ ਸੋਚ ਸਕਦਾ ਹੈ। ਤਾਕਤ ਉਹੀ ਹੈ ਨਾ, ਉਹੀ ਐਨਰਜੀ ਹੈ, ਉਹੀ ਰਹਿਮਤ ਹੈ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਕਦੀ ਤੱਕੋ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਛੇਕ ਲੱਗਣਾ ਸ਼ੁਰੂ ਹੋ ਜਾਏ, ਕਮਾਈ ਕਰੀਏ। ਮੈਂ ਕਹਿੰਦਾ ਸਾਲ ਭਰ ਆਪਣੇ ਨੇਮ ਨੂੰ ਇਮਾਨਦਾਰੀ ਨਾਲ ਨਿਭਾਈਏ, ਉਦੋਂ ਬਾਅਦ ਕੋਈ ਬੰਦਾ ਕਹੇ ਮੇਰਾ ਮਨ ਨਹੀਂ ਟਿਕਿਆ, ਮੈਂ ਆਪਣੇ ਗੁਰੂ ਤੇ ਭਰੋਸਾ ਕਰਕੇ ਕਹਿੰਦਾ ਤੂੰ ਰੋਜ਼ ਦਾ ਨੇਮ ਅੰਮ੍ਰਿਤ ਵੇਲੇ ਦਾ ਜਾਂ ਦਿਨ ਵਿੱਚ ਕੋਈ ਨੇਮ ਬਣਾ, ਵਾਹਿਗੁਰੂ ਗੁਰਮੰਤਰ ਜਪਣ ਦਾ, ਸੁਰਤ ਨਾਲ ਬਾਣੀ ਪੜਨ ਦਾ, ਸੁਰਤ ਤੇ ਸ਼ਬਦ ਦੇ ਅਭਿਆਸ ਦਾ ਤੂੰ ਕਰੀ ਤਾਂ ਸਹੀ, ਪਰਤ ਕੇ ਦੱਸੀ ਤੇਰਾ ਮਨ ਟਿਕਦਾ ਹੀ ਕਾਦ ਕਿਉਂ ਨਹੀਂ? ਉਹ ਗੁਰੂ ਸਮਰੱਥ ਹੈ, ਇਹ ਤਾਂ ਗੁਰੂ ਦੇ ਕਮਾਏ ਮੰਤਰ ਨੇ। ਇੱਕ ਸ਼ਬਦ ਬਾਬੇ ਨਾਨਕ ਦਾ ਜਿੱਥੇ ਟਿਕ ਗਿਆ ਉੱਥੇ ਕੌਡੇ ਰਾਕਸ਼ ਵਰਗੇ ਸੰਤ ਬਣ ਗਏ, ਤੇਰਾ ਅੰਦਰ ਕਿਉਂ ਨਹੀਂ ਟਿਕੇਗਾ? ਕਮਾਨ ਤੋਂ ਬਿਨੀ ਕਹੀ ਜਾਂਦੇ ਆ ਮਨ ਨਹੀਂ ਟਿਕਦਾ, ਕਿਉਂਕਿ ਮੈਂ ਪਿਛਲੀ ਵਾਰੀ ਬੇਨਤੀ ਕੀਤੀ ਸੀ ਇੰਡੀਆ ਜਾਓ ਇੱਥੇ ਵੀ ਸਟੋਰ ਵੇਖਣ ਲੋਕ ਜਾਂਦੇ ਨੇ, ਸਾਡਾ ਮਹਿਕਮਾ ਵੀ ਜਾਂਦਾ, ਐਵੇਂ ਚੀਜ਼ਾਂ ਨੂੰ ਹੱਥ ਲਾਈ ਜਾਣਾ, ਹਾਊ ਮੱਚ ਕਿੰਨੇ ਕਿੰਨੇ ਦੀ ਪੁੱਛੀ ਜਾਂਦੇ ਨਾ, ਉੱਥੇ ਤੁਰੇ ਜਾਣਾ ਪੁੱਛੀ ਜਾਣਾ ਕਿੰਨੇ ਦੀ ਆਹ ਕਿੰਨੇ ਦੀ ਉਹ। ਕਈ ਵਾਰੀ ਅਗਲਾ ਕਹਿੰਦੇ ਜੇ ਖਰੀਦਣੀ ਤੇ ਖਰੀਦਣੀ ਤੇ ਪਰਾਂ ਜਾ, ਐਵੇਂ ਚੀਜ਼ਾਂ ਨੂੰ ਹੱਥ ਨਾ ਲਾਏ। ਹੁਣ ਅਸੀਂ ਹੱਥ ਲਾ ਲੈ ਕੇ ਪੁੱਛੀ ਜਾਣੇ, ਜਿਹੜਾ ਪ੍ਰਚਾਰਕ ਹੈ ਮਨ ਨਹੀਂ ਟਿਕਦਾ, ਬਾਬਾ ਜੀ ਮਨ ਖਿੰਡਿਆ ਪਿਆ। ਉਹ ਮੈਂ ਕਹਿੰਦਾ ਇੱਕ ਦਿਨ ਹੀ ਜਦੋਂ ਸੁਣ ਲਿਆ ਕਿ ਮਨ ਟਿਕੇਗਾ ਜੇ ਸ਼ਬਦ ਕਮਾਵਾਂਗੇ। ਗੁਰੂ ਕਲਗੀਧਰ ਜੀ ਨੇ ਕਿਹਾ ਸੀ ਜਪਜੀ ਸਾਹਿਬ ਦੇ ਪਾਠ ਸੁਣਾਓ, ਸਮਾਂ ਦਿੱਤਾ, ਕਿਸੇ ਨੇ ਕਿਹਾ ਮੈਂ 30 ਕੀਤੇ, ਕਿਸੇ ਨੇ ਕਿਹਾ 35 ਕੀਤੇ, ਕਿਸੇ ਨੇ ਕਿਹਾ 40 ਕੀਤੇ। ਇੱਕ ਬੈਠਾ ਸੀ, ਕਹਿਣ ਲੱਗਿਆ ਤੂੰ ਨੀ ਬੋਲਦਾ, ਤੂੰ ਕਿੰਨੇ ਕੀਤੇ? ਕਹਿੰਦਾ ਬਸ ਬਾਬਾ ਇਹ ਹੀ ਨੀ ਸਮਝ ਪੈਂਦੀ ਕਿਵੇਂ ਸਚਿਆਰਾ ਹੋਈ ਹੈ ਕਿ ਕੂੜਾ ਟੁੱਟਿਆ ਪਾਲ। کہنے لگے اگلی تک نہیں پڑھی، کہ ستگرو پڑھیا حکم رضائی چلنا، ادوں دا من نو کہی جانا کل تو حکم مننا ہے، کل تو رضا بھی چلنا ہے. میں کہنا پہلی توکی ویڑیا منا کتے پڑھ لے تے تیرے اندر ٹکا آ جائے. ہن بغیر گلاں نو تاں من کوئی نہیں ٹکنا، ایک پھرے کنیرے کرائے گلاں، گلی کنے نہ پایا ننا، نہ بھوگ نت بھوگا نہ ڈیٹھا نہ سملیا، گلی کو سہاگن پینے کنت نہ کب ہوں میں ملیا، گلاں نو کیویں ٹک جانا اندر. اندر ٹکان نال ٹک دے نے، سفر تر نال مک دے نے، بھوک کھان نال دور ہوندی اے، روگ تا ملتی ہے دوائیاں کھان نال، من ٹکے گا بابے دا شبد کمان دے نال. شبد کماواں گے تے میں جڑا پرمان عرض کر لگا، اونا من نیوے والے، کیونکہ اپنا کوئی نہیں من نیواں، میں اپنی گل بینتی کر رہا. اتے حضور نے کہا کٹھالی وچ پیا سونا وچ میلے، تھلے اگ بال دتی اے، تے جدو کٹھالی وچ سونا تپدا ہے ادو وہ آواز بھی آتی ہے، تڑکتا بھی ہے، تے سچ جانے ادو وہ کٹھالی وچ گھمد ہے، چار چفیرے بجد ہے. یہ دیکھو سب تو ویڈی سمسیا ہے، جدو اسی بانی پڑھن لگنے ہیں نا ادو اینے گندے فرنے، اینے ملیڑ فرنے آتے ہیں، یہ کیوں آتے ہیں؟ میں ایک مہاپرشاں دے کول بیٹھا، یہ سوال انہوں نے کیتا، انہوں نے پہلی گل ہی مینوں تے چپ کرا دیتا، کہنے لگے امرت شکیا. میں کہ شکیا حقیقت ہے، میں ویسے اپنے تجربے سانجھے نہیں کرتا. کہنے لگے جدو من امرت چکی دے نا ادو من گرو نو بے کر دی دے، تے جنو بے کر دی پھر وہ مرضی انہیں وچ بیج کی پانا ہے. کہنے لگے جدو دھرتی گرو نو بے کر دیتی ہے پھر گرو شبد دا بیج پائے گا، تو بے کر کے وکاراں دا بیج کیوں پانا پیا؟ کہنے لگے تو بیج پانا بند کر، ہن اپنے آپ نو تو روک، باقی کرم ستگرو دا جڑے تینوں انہاں نے رحمت دیتی ہے. جدو شبد دا ابھیاس کرنے ہاں ادو اندروں میل نکل دیئے، کپڑا اس طرح چکی پھریے ہاتھ نال ملی جاؤ کوئی نہیں جے میل نکلنی، جدو سابن دا رگڑا لاؤ گے اندروں میل نکلے گی. جدو بانی پڑھنے ہاں اسی کہنے ہاں فرنے اٹھ دے، میں کہنا اصل وچ بابے دے شبد دا لگا سابن، میل نکلی ہے، میل ویکھ کے بھج نہ جائیں، سابن اگلی ہن پا کے سنگت دا پانی نو دھو دے، جنا رگڑے گا اونی میل نکلے گی، تے ایک دن ایسا آئے گا کہ سارا بالکل سوچ ہو جائے گا. سمرن کردیا وکار اٹھنے دا مطلب اندروں ملینتا صاف ہون لگی ہے، اسی ڈر جانے ہاں. ہن جے سوانی کپڑے دی میل نکلدیا دیکھ کے کپڑا چھڈ کے بھج جائے کھائے، یہ وچوں تے کالا جا رنگ نکلتا نہیں، یہ چنگی طرح مل کے توئے دے وچ نرملتا ہی نکلے گی. ہر ملینتا وچ نرملتا ہی پئی ہوئی ہے، ہر میلے پن وچ سوچتا پئی ہے. سید کرپالو جی نے میر کیتی، کہن لگے جدو کٹھالی وچ سونا پایا وہ سیک لگا تڑکیا میل سی، تے چار چپیرے گھومے، تے جدو گرو کے سکھوں میل سڑ گئی، ایکو دم آواز بھی بند ہو گئی، تے سونا بھی ٹک گیا. انہاں پوچھا بھی خون کیوں ٹک گیا؟ کہن لگے میلا سی تاں نہیں سی ٹکیا، جدو میل سڑ جائے ٹک جاندا ہے، جدو اندر دی میل سڑے من ٹکدا ہے، من ٹکے شبد کماندا ہے، اتے مت ہووے، مت اتے گرو ہووے، تے سچ جانو شبد نو کماندے اپنے آپ نیواں ہون لگ پیندا. اے گلاں نال نہیں، حضور نے کہا جو کنکو کٹھاری چڑھو قبرو ہوت پھرے، جویں کٹھالی وچ پیا سونا کملا ہویا پھردا، جب تے شدھ پیک ہیں بار ہیں تب تے تھان، پھر وہ جدوں دا شدھ ہو گیا ادو ٹک گیا. میرے کہن تو مراد اج تک ہن تک وشا سی کہ من ٹکدا نہیں، من وچ ملینتا ہے تاں نہیں ٹکدا. دیکھو پھر اے نیواں کیویں ہووے؟ نیواں ہووے گا داتے دی دات لے کے ہنکاری نہ ہووے. ہن ہوندا کی ہے؟ من نو نیواں کرنا ہووے. بابا جی نے بڑی سونی گل کہی سی، کہن لگے پوچھیا سی کسے نے کہ اچے رتبے کیویں ملن، ہس کے کہن لگے فوارے دا پانی جنا نیواں جائے اونا اچا اٹھدا ہے، جنا من نیواں ہووے گا اونی اچی پدوی ملے گی، پر من نیواں نہیں ہوندا. گرو صاحب نے پرمان دتا ہے، کہن لگے من چکدے نے، من کتے چکدے نے، تن تھوڑے جے چکدے نے، او بھی سوارتھ نو مکھ رکھ کے. حضور نے کیا سمل رخ سرائے راہ ات دیرگ ات مچ، جڑے نیو جاندے نے او میٹھے ہوندے نے، اوتھے دو گلاں نے، جڑے نیو جاندے نے او گورے ہوندے نے. کہن لگے سمل رخ سرائے راہ ات دیرگ ات مچ، اوے جے آویں آس کر جائے نراشے، کت پھل تھکے پھل بک بکے، کم نہ آویں پت، جنہ دے من اچے نے او پھکے نے، انہاں کول بیٹھ کے کدی وی رس نہیں جے ملنا، انہاں تے پنچھی بھروسہ کر کے آ جان گے، पर तृप्ति नहीं होवेगी। फल सिक्के फुल बक बके क्योंकि मन उच्चे नहीं, मैं प्रमाण मन उच्चे वाल लै रहा। फल सिक्के फुल बक बके कम न आवे पत मिथत नीवी नानका मन नीवा, मिथत नीवी नानका गुण चंगियाईया तत। अगला फिर क्लियर कर दिता, कहन लगे सब को निवे आप को पर को निवे ना कोई। अपनी खौमे लिए भी कई बार निव्या जाता है, निमन का संबंध कला निम्रता नाल नहीं, कई बार अपनी खौमे लिए भी मैं दास हाँ मैं सेवक हाँ मैं चरण धूण हाँ। तो सच जानो जबान ने पर अंदर एटम बंब हुंदे ने, ये नहीं मैं चरण धूर साहब कृपालू जी ने क्या कह लगे सब को निवे आप को पर को निवे ना कोय। तर ताराजू तोलिए निवे सो गौरा होए, अपराधी दूना निवे एहो जा माना नीवा करी। अपराधी दूना निवे जो हंता मिर्गाह शीस नवाए क्या थी है जा हृदय के सुधे जाहे प्यारिया। ए कोई मानदा नीवापन है, की है नीवापन। साहब कहते ने इस चीज नू मटा जेडी आ गई जजा जाने हों किच हुआ ए वे मानदा उच्चापन। बाणी पढ़ दिया आ गया भी मैं बड़ा अभ्यासी हाँ, मैं बड़ा सोना बोलना मैं कीर्तन करना। कह लगे नहीं ये मन उच्चा हो जाता है। हजूर कह लगे जजा जाने हों किच हुआ जबान दियो जो नलनी भ्रम सुवा जो जाने मैं भगत ज्ञानी आ गए ठाकुर तिल नी मानी क्योंकि मन नीवा नहीं। जो जाने हों कथनी करता व्यापारी जो बसदा फिरता दजा जाने हों किच हुआ बांधियो जो नलनी भ्रम सुवा जो जाने हों भगत ज्ञानी। इतने दुनिया ने कहा भगत बड़ा ज्ञानी बड़ा, गुरु ग्रंथ साहब कहते अगलिया कह दिता बुए तो बहर कदो जानते नहीं कौन है क्योंकि मन उच्चा सी आ गए ठाकुर तिल नहीं मानी। जो जाने हो कथनी करता व्यापारी बसदा जो फिरता मन नीवा किए साध संग जे खो मैं मारी मन नीवा साध संग जे खो मैं मारी नानक ताको मिले मुराई। नीवा मन की है सुखी बसा मस्कीनिया मन नीवा सुखी बसा मस्कीनिया आप निवार तले बड़े बड़े अहंकारिया नानक गर्भ गले मन उच्चा की है। देखो सुखी बसा मस्कीनिया मन नीवा है बड़े बड़े अहंकारिया मन उच्चा है। मन उच्चा की ये कहन लगे जिसका अंतर राज अभिमान सो नरक पाती होवत सुवान। जो जाना मैं जोबन वंत मन उच्चा सो होवत विष्टा का जंत। आपस को कर्मवंत कहावे जन्म मरे बो जोन परमावे। तन भूम का जो करे गुमान मन उच्चा तन भूम का जो करे गुमान सो मूर्ख अंधा अज्ञान। कर कृपा मन नीवा कर कृपा जिसका हृदय गरीबी बसावे एवे मन नीवा। कर कृपा जिसका हृदय गरीबी बसावे नानक इहां मुकत आ गए सुख पावे। मन दा उच्चापन ते मन दा नीवापन की है। बाबा फरीद ने कहा जे साई नू पाणी फरीदा बचन पढ़ने मन मैदान कर टोए टिब्बे लाहे अगे मूल ना आवई दोजक संधि पाए। जे उच्चा रहो ते गुरु दी दात टिकनी नहीं चुकन वालियां भी टिकदी है। ते जेड़े चुके दाते ने लियाकत बड़ी उन्होंने दिती मन बड़ा नीवा सी। सिखां दे मन नीवे नहीं, मैं एक नहीं अनेकां उदाहरण दे सकने हां कि बाबे भाई मरदाने दा मन नीवा मत उची ने। जिदन गुरु साहब गुरु नानक साहब कहिंदे ने मरदानिया कि मैं चाहना कि तेनू कबर विच दफना के लोग तेरी कबर नू पूजन। नीवे मन वाला कहिंदा कृपा करी अपने चरणा विच रखी तेरे तो बिना मेनू होर कोई थां नहीं बस एक मेर कर मेनू चमड़े दी कबर विचों कद के अपनी गोद विच थां दे दे। मन किन्ना नीवा है कभी तको मन किन्ना नीवा है। जे भाई लैने नू आवाज देंदे ने लैने आ रात किन्नी लंघी है दावा कोई नहीं। कहन लगे जिन्नी को कढ़ी तेरी रजा भी जिन्नी लंघेगी तेरे भाने विच कढ़न वाला ते तू एवे मन नीवा ते मत उची। कई बारी मत माड़ी होवे ते बंदा सेवा भी नहीं जी कर सकदा। मत थोड़ी सेव गवाई है थोड़ी मत सेवा भी बर्बाद कर देंदी। कभी तको किन्ना कु मन नीवा है ते मत उची है। एक ने अनेकां उदाहरण ने भाई मज दा मन नीवा ने मत किन्नी उची है। मन इना नीवा कहिंदा दाता सारे छड़ जान पर तू मेनू कदी ए ना कही तू मेरा नहीं ते मत इन्नी उची है। कहिंदे ने एडी वड्डी सिखां दी प्रीख्या ना लिया जे अपना नहीं कहा कि ये मन नीवा नहीं मत उची ने। भाई गुरदास वर्गा महापुरश ओहदे ते इन्नी कृपा अखीरले समय कहिंदे ने दाता मेहर करी میرا نامو نشان نہ کو لے پر میری راک نو جل پرواہ کر دی ایسی من نیواں تے مت اچھی پائی نند لال دا من نیواں تے مت اچھی خے پائی بہلو دا من نیواں تے مت اچھی خے گرو کے سکھو ایسے چاتی مارنے مت ہے کو نہیں من جڑے نے ٹبے بنے بیٹھے کدی اج دے منکھ نو اس ویلے دے لیڈر دی مت نو تکو تے من نو تکو ساری سنگت وچ پکھا پہ چلدا ہے لوکاں دے پانے جڑا گھوڑیاں دی لد سٹ دا ان پڑھو نے اے دا مطلب کلا اے نہیں پکھا چلدا دیکھ کے او دی لیاقت او دی اچھی مت نو دیکھ کے جدو نوابی نو ٹھوکرا پیاں تے اکو دم آواز آئی کپور سنگھ پکھا چلدا پیا نوابی اینو دیو دیکھ ہن او دا من نیواں تے مت اچھی کنی جدو نوابی مل لگی انہیں کہا میں نوابی نو کی کرنا میں تا پکھے دی سیوا کراں گا تے گھوڑیاں دی لد سٹا دا کھرکنے کراں گا انہاں کہا نہیں تانو نوابی لینی پینی ہے گرو کے سکھو ایڈا وڈا من نیواں تے مت اچھی کتھوں ملے گی اس نوابی دی کھلت نو پکڑ کے جڑے پنج گرو کے لال سن پنج پیارے باقاعدہ انہاں دے چرنا دے جوڑیا نال اس دستار نو لے کے جوڑے چاڑے ایسی میر کریو کتے اے کھلت اے نوابی دی پگ بن کے من نہ اچھا ہو جائے کہن لگے ایک تا اے نہیں کل نو نوابی چلے جائے تے مینوں کہہ دیو کپور سنگھ مردے دم تک میں نواب ہی رہنا جی تہاڈا دیکھو ایک میں نواب شبد جڑا ہے تسی مینوں دین لگے ہو میں سنگت دا دتا شبد لینا ہے نہ کہ میں حکومت دا دتا دوجی گل کہن لگے نوابی ضرور کراں گا پر من نیواں رکھن واسطے مینوں گھوڑیاں دے لد دی سیوا نہ کھویا جے مت اچھی رکھن واسطے مینوں اے نہ کہو کہ کل نو سنگت وچ پکھا نہیں چلنا اے سی جنہاں دے من نیویں سن تے مت بڑی اچھی سی صاحب کرپالو جی نے یہی بچن کیتے نے کہن لگے پیاریا گرو کلگیتر جی نو پوچھیا تہاڈا سب تو پیارا سکھ کون ہے انہاں دو تکاں وچ گر پرتاپ سورج وچ کہیا ہے کہن لگے من تے کے مکھ تے سدا لیو نام لگاوے اے سکھ دا من نیواں تے مت اچھی کیویں ہے کہن لگے من تے کے مکھ تے سدا لیو نام لگاوے ہاتھن سیوں کر ٹیل کو سکھ سنت رجاوے سو مم پیارو ادک ہے بس رہوں سو دیواں کرنی اچھی نت کرے راکھ ہے من نیواں او دی آچرن اچھا ہوئے من جیڑا او ات دا نیواں ہوئے خنکاری من منمکھ ہوندہ ہے نیواں من گرمکھ ہوندہ ہے نیواں من جیڑا ہے وہ نیواں من گرمکھ ہے نیواں من پرمارتھ کماندہ ہے تے اچھا من پدارتھ کماندہ ہے نیواں من سب تو اپنے آپ نو ماڑا سمجھدہ ہے اچھا من ساری دنیا نو ماڑا سمجھدہ ہے کہن لگے داتا تسی کرپا کرو کہ سکھاں دے من نیوے ہو جان تے اینا دی مت اچھی ہو جائے کیونکہ نیوے منا وچ گرو کی کرپا ٹھہر دیے تے بابا فرید صاحب نے شبد کہے سن کہ فریدا گرب جنا وڈیائیاں تن جوبن آغا خالی چلے تنی سیو ٹبے جیوں میاں کہ جویں میہ پی جائے ٹبے تے سب تو ود میہ پیندا ہے پر حیرانگی دی گل رہندا سکے دا سکا ہے نیویاں تھاواں پانی نال بھریاں جاندیاں نے سکھاں جے نیویں تھاں تے پانی ٹک جاندا ہے تے نیویاں تھاواں وچ گرو کی مت ٹک جاندی ہے نمرتا وچ گرو کا نام گرو کا شبد ٹکدا ہے کل نو اس تو اگے چلاں گے کہ مت اچھی کی ہے اچھی گل کرنی اچھی مت نہیں گرمخو اچھی گل کرنی اچھی مت نہیں اسے وشے نو من نیواں مت اچھی مت پت دا راکھا آپ واہگرو اسے کل دوپہر دے دیوان وی جو گرمخ اناؤنس کر کے گئے نے 11:30 to 12:30 اس تو بعد 1 بجے دے قریب فری ماؤنٹ جا کے واچاں گے جنہاں نو پنت تو وچھوڑیا گیا ہے اس دی کیونکہ چاہنا کہ اگلے ہفتے تک یہ سمپور ہو سکے ہوئیاں پلاں بخش دینیاں واہ گرو جی کا خالصہ واہ گرو جی کی فتح